कार्य योग, सम्मान योग गुरु का खास रूप गुरु खालसा साध संगत, वडभागी हर संगत पावै, भावहीन परम चोटा खावै। तंता दे पात्र हो, चवर छत्र तखत दे मालक सतगुरु श्री गुरु ग्रंथ साहिब जी दे पवित्र चरणा च, नौवें पातशाह धन गुरु तेग बहादुर साहब जी महाराज जी दे पवित्र पावन इतिहासक स्थान ते संध्या वेले दे सजे हुए दीवाना च हाजरियां भर के आप समूह माई भाई नेता प्रति साहिबे कमाल पंथ दे वाली सतगुरु श्री गुरु गोबिंद सिंह साहब जी का पवित्र पावन इतिहास सरवण कर रहे। कलगीधर पातशाह जी महाराज जी खिदराणे दे ढाब वल वध रहे ने, सहजे सहजे घोड़ा टोर के ले जा रहे ने। पिछे तुरकां दी फौज आ रही है। भाई दान सिंह बराड़ दा लड़का सतगुरां दे घोड़े दे पिछे पिछे अपना घोड़ा लई जा रहा है। कहिंदा सतगुरु जी घोड़ा छेती टोरो, तुरकां दी फौज आ पहुंची। पर सतगुरु जी उसे तरह सहजे सहजे घोड़ा टोरी जा रहे ने। इन्हें दोबारा फिर आख्या, महाराज जी घोड़ा छेती टोरो, तुरकां दी फौज आ पहुंची है। पर सतगुरु जी फिर उसे चाले चले जा रहे ने। आखिरकार इन्हें रोस विच आ के सतगुरां दे घोड़े दे चाबक मारी ते आख्या, छेती टोर। जदों सतगुरां दे घोड़े नूं इन्हें चाबक मारी तो कलगीधर पातशाह जी महाराज जी ने आख्या, ओ तेरी कुल नास होवे, साडे जान भाई दे तू चाबक मारी है। ये तां साडे मन अनुसार होके टुरिया जा रहा है। दान सिंह ने हथ जोड़ लिया, आख्या, महाराज ये बच्चा है, नवा खून है, इनू मत नहीं सी, संगत नहीं कीती, इन्हें गुरसिखां दा मेल नहीं कीता, किरपा करो, दया करो, इनू बख्श लो। कलगीधर पातशाह जी महाराज जी ने आख्या, दान सिंह प्यो दियां गालां कदे पुत्तर नूं नहीं लग्या कर दियां, क्योंकि जे प्यो गुस्से विच आके कबूल बोलदा भी है तां उहदे मन विच अपने बच्चे प्रति प्रेम ही हुंदा। साडे सिख भी साडे बच्चे ने। कहिंदा, महाराज मेरे मन च संदेह है कि तुहाडा वचन पूरा हो के रहिंदा है। पातशाह ने उदाहरण दित्ती कि बब्बर शेर जदों जंगल विच अग लगदी है ते अपने बच्चियां नूं अपने मुंह विच पा के चुक के ले जांदा है। वेखण वाले नूं लगदा है कि शायद ही अपने दंदां नाल अपने बच्चे नूं मार देगा, पर उहदे बच्चे नूं दंद नहीं लगदे। उही दंद जो हाथियां नूं चीर के रख दिंदे ने, पर अपने बच्चियां वास्ते कूले ही रहिंदे ने। इसे तरह साडे सिख साडे बच्चे ने, इन्हां नूं साडे कबूल नहीं व्यापणे, इन्हां नूं साडे जिहड़े सराप भी दित्ते होण नहीं लगणे। महाराज सच्चे पातशाह दे वचन सुन के दान सिंह दी संतुष्टि होई। इन्ने नूं माझे दे सिंह सतगुरां कोल आ पहुंचे। सतगुरां नूं बेनती करके कहण लगे, महाराज जां तां तुरकां नाल बखेड़ा छड दिओ, असीं तां तुहाडी सिक्खी निभावांगे। जे चाहो तां औरंगजेब बादशाह कोल जा के असीं तुहाडी संधि करा दिंदे आं। सुन के सतगुरु जी वीर रस विच आए, उदों किथे सी तुसीं जिस दिन धन गुरु अर्जन देव साहब नूं तत्तियां तवियां ते बिठाया, उदों तुसीं जाके बादशाह कोल संधि क्यों ना कराई। जिस दिन धन गुरु तेग बहादुर साहब नूं शहीद किया गया, उदों तुसीं घरां विच लुक के क्यों बैठे रहे। अज तुसीं कहिंदे हो असीं संधि करावांगे, जाओ तुहाडे बिना भी साडा कुछ नहीं रुकिया होया। ਪਹਿਲਾਂ ਵੀ ਤੁਸੀਂ ਸਮਾਂ ਪੈਣ ਤੇ ਔਖੇ ਸਮੇਂ ਸਾਥ ਛੱਡ ਕੇ ਗਏ ਸੀ, ਹੁਣ ਵੀ ਚਲੇ ਜਾਓ ਤੁਹਾਡੇ ਬਿਨਾਂ ਸਾਡਾ ਸਾਰੀ ਰਿਹਾ, ਪਰ ਲਿਖ ਕੇ ਦੇ ਕੇ ਜਾਓ ਕਿ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ, ਤਾਂ ਜੋ ਅਸੀਂ ਮਾਝੇ ਦੀ ਸਾਰੀ ਸਿੱਖੀ ਆਪਣੇ ਵੱਲੋਂ ਖਾਰਜ ਕਰ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਮਜਹਿਲਾ ਨੇ ਸੁਣੇ, ਇਹਨਾਂ ਨੇ ਸਤਿਗੁਰਾਂ ਦੇ ਬਚਨ ਸੁਣ ਕੇ ਉਸੇ ਤਰ੍ਹਾਂ ਇਹਨਾਂ ਆਖਿਆ ਲਿਖ ਦਿਓ ਬਦਾਵਾ, ਕਿਉਂਕਿ ਸਤਿਗੁਰਾਂ ਨੇ ਤਾਂ ਜੰਗ ਯੁੱਧ ਛੱਡਣੇ ਨਹੀਂ, ਤੇ ਅਸੀਂ ਫਿਰ ਇਹਨਾਂ ਦੀ ਸਿੱਖੀ ਕਿਵੇਂ ਨਿਭਾ ਸਕਦੇ ਹਾਂ। ਸਾਨੂੰ ਤਾਂ ਪੰਚਾਇਤਾਂ ਨੇ ਕਹਿ ਕੇ ਭੇਜਿਆ ਕਿ ਜੇ ਗੁਰੂ ਜੀ ਗੱਲ ਤੁਹਾਡੀ ਮੰਨ ਲੈਣ ਤਾਂ ਸਿੱਖੀ ਕਬੂਲ ਕਰ ਲਿਓ, ਨਹੀਂ ਤਾਂ ਬਦਾਵਾ ਲਿਖ ਕੇ ਦੇ ਦਿਆ ਜੇ ਵੀ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਗੁਰੂ ਨਹੀਂ। ਤੋ ਜਿਸ ਪ੍ਰਕਾਰ ਨਾਲ ਇਹ ਮਾਝੇ ਦੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਦਾਵਾ ਦੇ ਰਹੇ ਨੇ, ਪਰ ਵਿੱਚ ਭਾਈ ਮਾਂ ਸਿੰਘ ਵਰਗੇ ਸਿੰਘ ਵੀ ਨੇ ਜਿਹੜੇ ਬਦਾਵਾ ਪੜਾਉਣ ਵਾਸਤੇ, ਟੁੱਟੀ ਗੰਢਣ ਵਾਸਤੇ ਸਤਿਗੁਰਾਂ ਨੂੰ ਬੇਨਤੀਆਂ ਕਰਨ ਵਾਲੇ ਨੇ। ਆਓ, ਗੁਰੂ ਸਾਹਿਬ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਤੇਰੇ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਤੇਰੇ ਵਾਹੇ ਗੁਰੂ ਸਾਹਿਬ ਜੀ, ਦੋਹੇਰਾ ਜੇ ਜੇ ਬੇਮੁਖ ਸਿੱਧ ਕਮਿਨ ਸਿਮਰ ਪੰਚਾਇਤ ਬਾਤ।
ਆ ਜਿਹੜੇ ਮਾਝੇ ਦੇ ਮਜਹਿਲ ਸਿੰਘ ਆਏ ਨੇ, ਜਿਹੜੇ ਜਿਹੜੇ ਤਾਂ ਸਤਿਗੁਰਾਂ ਤੋਂ ਬੇਮੁਖ ਹੋ ਗਏ, ਭਰੋਸੇ ਤੋਂ ਮਹੂਣੇ, ਜਿਨ੍ਹਾਂ ਅੰਦਰ ਗੁਰੂ ਦਾ ਭਰੋਸਾ ਨਹੀਂ ਸੀ, ਗੁਰੂ ਦਾ ਸਿਦਕ ਨਹੀਂ ਸੀ, ਸਤਿਗੁਰਾਂ ਦੇ ਭਰੋਸੇ ਤੋਂ ਮਹੂਣੇ ਸਿੰਘਾਂ ਨੇ ਜਿਹੜੇ ਪੰਚਾਇਤ ਨੇ ਹੁਣ ਬੋਲ ਬੋਲ ਕੇ ਭੇਜੇ ਸਨ ਇਹਨਾਂ ਨੂੰ, ਜਿਹੜੇ ਇਲਾਕੇ ਦੀ ਪੰਚਾਇਤ ਸੀ ਮਾਝੇ ਦੀ, ਉਹਨਾਂ ਨੇ ਜਿਹੜੇ ਬੋਲ ਕਹੇ ਸਨ ਉਹਨਾਂ ਦੇ ਕਹੇ ਬੋਲਾਂ ਨੂੰ ਇਹਨਾਂ ਨੇ ਸਿਮਰਿਆ, ਯਾਦ ਕੀਤਾ ਹੈ।
ਲਿਖਿਓ ਬਿਦਾਵਾ ਦੇਰ ਬਿਨ ਗੁਰਸਿੱਖ ਨਹੀਂ ਕਦਾਂਤ।
ਉਸੇ ਵੇਲੇ ਇਹਨਾਂ ਨੇ ਬਿਦਾਵਾ ਲਿਖ ਕੇ ਦੇ ਦਿੱਤਾ ਕਿ ਅਸੀਂ ਤੁਹਾਡੇ ਸਿੱਖ ਨਹੀਂ ਹਾਂ। ਉਸੇ ਵਕਤ ਇਹ ਬਿਦਾਵਾ ਲਿਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੇ ਦਿੱਤਾ। ਇਹਨਾਂ ਵੱਲੋਂ ਲਿਖਿਆ ਹੋਇਆ ਬਿਦਾਵਾ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਖੀਸੇ ਵਿਚ ਪਾ ਲਿਆ।
ਚੌਪਈ ਜੇ ਜੇ ਸਿਦਕੀ ਗੁਰਸਿੱਖ ਪਿਆਰੇ।
ਇਹਨਾਂ ਮਾਝੇ ਦੇ ਮਜਹਿਲਾਂ ਵਿਚੋਂ ਸਿਦਕੀ ਸਿੱਖ ਵੀ ਸਨ, ਜਿਹੜੇ ਤਾਂ ਬੇਮੁਖ ਸਨ ਉਨ੍ਹਾਂ ਨੇ ਉਸੇ ਵੇਲੇ ਬਦਾਵਾ ਲਿਖ ਕੇ ਦੇ ਦਿੱਤਾ, ਪਰ ਇਨ੍ਹਾਂ ਦੇ ਵਿਚੋਂ ਜਿਹੜੇ ਮਾਝੇ ਦੇ ਮਜਹਿਲਾਂ ਦੇ ਵਿਚੋਂ ਕੁਝ ਸਿਦਕੀ ਸਿੱਖ ਵੀ ਨੇ, ਜਿਨ੍ਹਾਂ ਨੇ ਮਨ ਵਿਚ ਗੁਰੂ ਪਾਤਸ਼ਾਹ ਦਾ ਭਰੋਸਾ ਧਾਰਨ ਕੀਤਾ ਹੋਇਆ, ਜਿਹੜੇ ਗੁਰੂ ਦੇ ਪਿਆਰ ਵਾਲੇ ਸਿੱਖ ਹਨ।
ਭਇਓ ਕਸ਼ਟ ਤਿਨ ਕੇ ਮਨ ਭਾਰੇ।
ਉਨ੍ਹਾਂ ਦੇ ਮਨ ਦੇ ਵਿਚ ਬੜਾ ਵੱਡਾ ਡਾਢਾ ਕਸ਼ਟ ਹੋਇਆ ਤੇ ਜਦੋਂ ਬਦਾਵਾ ਲਿਖ ਕੇ ਦਿੱਤਾ ਨਾ ਸਾਰੇ ਮਜਹਿਲਾਂ ਨੇ, ਤੇ ਮਨ ਦੇ ਵਿਚ ਕਈਆਂ ਦੇ ਬੜਾ ਭਾਰੀ ਡਾਢਾ ਦੁੱਖ ਵੀ ਹੋਇਆ, ਬੜਾ ਵੱਡਾ ਭਾਰੀ ਕਸ਼ਟ ਵੀ ਹੋਇਆ ਕਿ ਸਾਡੇ ਸਾਥੀਆਂ ਨੇ ਬਦਾਵਾ ਲਿਖਦਿਆਂ ਦੇਰੀ ਨਹੀਂ ਲਾਈ।
ਬਹੁਤ ਬੁਰਾ ਕਾਰਜ ਭਇਓ, ਲੋਕ ਪਰਲੋਕ ਖੋਏ ਸਭ ਲਿਓ।
ਜਿਹੜੇ ਸਿਦਕੀ ਸਿੰਘ ਸਨ ਉਨ੍ਹਾਂ ਨੇ ਆਖਿਆ ਬਹੁਤ ਬੁਰਾ ਹੋਇਆ, ਇਹਦੇ ਤੋਂ ਬੁਰਾ ਕੰਮ ਕੋਈ ਨਹੀਂ ਹੋ ਸਕਦਾ, ਸਭ ਤੋਂ ਜ਼ਿਆਦਾ ਇਹ ਬੁਰਾ ਕੰਮ ਹੋਇਆ, ਸਾਡਾ ਲੋਕ ਵੀ ਵਿਗੜ ਗਿਆ ਤੇ ਸਾਡਾ ਪਰਲੋਕ ਵੀ ਵਿਗੜ ਗਿਆ, ਸਾਡਾ ਲੋਕ ਪਰਲੋਕ ਦੋਵੇਂ ਖੋਏ ਗਏ ਨੇ ਸਤਿਗੁਰਾਂ ਤੋਂ ਬੇਮੁਖ ਹੋ ਕੇ, ਨਾ ਸਾਡਾ ਲੋਕ ਸੁਧਰਨਾ ਤੇ ਨਾ ਹੀ ਪਰਲੋਕ ਸਵਰਨਾ ਹੈ।
ਸ੍ਰੀ ਸਤਿਗੁਰ ਵੀ ਭਏ ਉਦਾਸ।
ਉਧਰ ਕਲਗੀਧਰ ਜੀ ਵੀ ਬੜੇ ਉਦਾਸ ਹੋਏ, ਮਹਾਰਾਜ ਜੀ ਦੇ ਮਨ ਚ ਵੀ ਏਦਾਂ ਦਾ ਸੰਕਲਪ ਸੀ ਕਿ ਸਾਡੇ ਸਿੰਘ ਸਾਨੂੰ ਬਦਾਵਾ ਨਹੀਂ ਦੇਣਗੇ ਲਿਖ ਕੇ, ਪਰ ਜਦੋਂ ਉਨ੍ਹਾਂ ਨੇ ਬਦਾਵਾ ਦੇ ਦਿੱਤਾ ਲਿਖ ਕੇ ਤੇ ਕਲਗੀਧਰ ਦਾ ਮਨ ਵੀ ਉਦਾਸ ਹੋਇਆ ਕਿ ਮੈਂ ਇਨ੍ਹਾਂ ਸਿੰਘਾਂ ਪਿੱਛੇ ਇੰਨੀਆਂ ਕੁਰਬਾਨੀਆਂ ਕਰ ਰਿਹਾ, ਇਨ੍ਹਾਂ ਪਿੱਛੇ ਮੈਂ ਆਪਣਾ ਸਾਰਾ ਸਰਬੰਸ ਦਾਨ ਕਰ ਦਿੱਤਾ, ਇਨ੍ਹਾਂ ਨੂੰ ਸੁਤੰਤਰਤਾ ਤੇ ਆਜ਼ਾਦੀ ਦੇਣ ਵਾਸਤੇ ਤੁਰਕਾਂ ਦੇ ਬਰ ਖਿਲਾਫ਼ ਅਸੀਂ ਜੰਗ ਮੁਹਿੰਮ ਸ਼ੁਰੂ ਕੀਤੀ ਆ। ਵੈਸੇ ਸਾਡਾ ਕੋਈ ਆਪਣਾ ਨਿੱਜੀ ਸਵਾਰਥ ਤਾਂ ਹੈ ਨਹੀਂ, ਪਰ ਇਨ੍ਹਾਂ ਨੇ ਬਦਾਵਾ ਲਿਖ ਕੇ ਦਿੰਦਿਆਂ ਦੇਰੀ ਨਹੀਂ ਲਾਈ। ਕਲਗੀ ਧਰ ਦਾ ਮਨ ਵੀ ਇਹ ਵੇਖ ਕੇ ਬਹੁਤ ਜ਼ਿਆਦਾ ਉਦਾਸ ਹੋਇਆ।
ਜਥਾ ਕਪੁੱਤਰ ਬਣੇ ਪਿਸ ਪਾਸ,
ਕਿਵੇਂ ਉਦਾਸ ਹੋਇਆ ਮਹਾਰਾਜ ਜੀ ਦਾ ਮਨ, ਜਿਵੇਂ ਇੱਕ ਪਿਓ ਦੇ ਸਾਹਮਣੇ ਕੋਈ ਪੁੱਤਰ ਕਪੁੱਤਰ ਹੋ ਜਾਂਦਾ ਹੈ, ਪੁੱਤਰ ਕਪੁੱਤਰ ਹੋ ਜਾਏ ਤੇ ਪਿਓ ਦਾ ਮਨ ਦੁਖੀ ਹੁੰਦਾ ਨਾ। ਅੱਜ ਇਸੇ ਤਰ੍ਹਾਂ ਕਲਗੀ ਧਰ ਦਾ ਮਨ ਵੀ ਦੁਖੀ ਹੈ ਕਿ ਅੱਜ ਸਾਡੇ ਮਾਝੇ ਦੇ ਇਲਾਕੇ ਦੇ ਸਾਡੇ ਪੁੱਤਰ ਸਾਡੇ ਸਿੱਖ ਕਪੁੱਤਰ ਬਣ ਗਏ ਨੇ, ਜਿਨ੍ਹਾਂ ਨੇ ਬਦਾਵਾ ਲਿਖਦਿਆਂ ਦੇਰੀ ਨਹੀਂ ਲਾਈ, ਜਿਨ੍ਹਾਂ ਨੇ ਅੱਖ ਦੇ ਫੋਰ ਦੇ ਵਿਚ ਲਿਖ ਦਿੱਤਾ ਤੁਸੀਂ ਸਾਡੇ ਗੁਰੂ ਨੀ ਅਸੀਂ ਤੁਹਾਡੇ ਸਿੱਖ ਨਹੀਂ, ਏਦਾਂ ਦਾ ਬਦਾਵਾ ਲਿਖਦਿਆਂ ਇਨ੍ਹਾਂ ਨੇ ਦੇਰੀ ਨਹੀਂ ਲਾਈ।
ਮਹਾਬਿਰਸ
ਦੋਵਾਂ ਪਾਸਿਓ ਬੜਾ ਬੇਰਸ ਹੋਇਆ, ਕਲਗੀ ਧਰ ਦਾ ਮਨ ਵੀ ਉਦਾਸ ਹੋਇਆ, ਉਧਰ ਸਿੰਘ ਜਿਹੜੇ ਸਨ ਵਿਚ ਭਾਵਨਾ ਵਾਲੇ ਮਹਾਂ ਸਿੰਘ ਵਰਗੇ ਉਨ੍ਹਾਂ ਦਾ ਮਨ ਵੀ ਬੜਾ ਉਦਾਸ ਹੋਇਆ। ਜਿਹੜੇ ਤਾਂ ਬੇਮੁੱਖ ਸਨ ਉਹ ਤਾਂ ਹੋਏ ਹੀ, ਪਰ ਉਨ੍ਹਾਂ ਦੇ ਨਾਲ ਜਿਹੜੇ ਦੂਜੇ ਕਿਉਂਕਿ ਮੁਖੀ ਜਿਹੜੇ ਸਨ ਉਨ੍ਹਾਂ ਨੇ ਬਦਾਵਾ ਲਿਖਿਆ, ਜਿਹੜੇ ਉਨ੍ਹਾਂ ਦੇ ਨਾਲ ਚੱਲ ਕੇ ਆਏ ਸੀ ਭਾਈ ਮਹਾਂ ਸਿੰਘ ਵਰਗੇ, ਉਨ੍ਹਾਂ ਦਾ ਮਨ ਥੋੜੀ ਕਰਦਾ ਸੀ ਕਿ ਅਸੀਂ ਸਤਿਗੁਰਾਂ ਨੂੰ ਬਦਾਵਾ ਲਿਖ ਕੇ ਦੇਈਏ। ਉਨ੍ਹਾਂ ਦੇ ਮਨ ਵੀ ਬੜੇ ਉਦਾਸ ਨੇ ਕਿ ਸਤਿਗੁਰਾਂ ਤੋਂ ਬੇਮੁੱਖ ਹੋ ਕੇ ਸਾਡਾ ਲੋਕ ਪ੍ਰਲੋਕ ਵਿਗੜ ਗਿਆ। ਏਦਾਂ ਦੋਹਾਂ ਪਾਸਿਓ ਬੜੀ ਭਾਰੀ ਬੇਰਸੀ ਬਣੀ ਹੈ। ਜਿਸ ਜਿਸ ਨੇ ਵੀ ਵੇਖਿਆ ਉਸ ਵੇਲੇ ਸਭ ਦੇ ਮਨ ਦੇ ਵਿਚ ਬੜਾ ਭਾਰੀ ਸ਼ੋਕ ਬਣਿਆ, ਸਭ ਦੇ ਹਿਰਦਿਆਂ ਵਿਚ ਬੜਾ ਡਾਢਾ ਦੁੱਖ ਬਣਿਆ ਹੈ।
ਸਿੱਖ ਮਜਹਲ ਮੈਂ ਜੇ ਭਲੇ ਅਤ ਚਿੰਤਾ ਤੁਰ ਸੰਕਟ ਮਿਲੇ।
ਇਨ੍ਹਾਂ ਮਜਹਿਲ ਸਿੱਖਾਂ ਦੇ ਵਿਚ ਜਿਹੜੇ ਭਾਵਨਾ ਵਾਲੇ ਸਿੱਖ ਸਨ, ਪ੍ਰੇਮ ਵਾਲੇ ਸਿੱਖ ਸਨ, ਜਿਨ੍ਹਾਂ ਦੇ ਹਿਰਦਿਆਂ ਵਿਚ ਗੁਰੂ ਪਾਤਸ਼ਾਹ ਦਾ ਪ੍ਰੇਮ ਹੈ, ਉਹ ਜਿਹੜੇ ਭਲੇ ਮਜਹਿਲ ਸਨ, ਉਨ੍ਹਾਂ ਦੇ ਚਿੱਤਾਂ ਵਿਚ ਬੜੀ ਭਾਰੀ ਚਿੰਤਾ ਹੈ। ਉਨ੍ਹਾਂ ਦੇ ਹਿਰਦਿਆਂ ਵਿਚ ਜਿੱਥੇ ਚਿੰਤਾ ਹੈ ਉਥੇ ਬੜਾ ਵੱਡਾ ਡਾਢਾ ਦੁੱਖ ਤੇ ਸੰਕਟ ਹੈ ਕਿ ਸਾਡੇ ਸਾਥੀਆਂ ਨੇ ਚੰਗਾ ਨਹੀਂ ਕੀਤਾ, ਆ ਜਿਹੜੇ ਸਾਡੇ ਆਗੂ ਸਾਡੇ ਅੱਗੇ ਲੱਗ ਕੇ ਆਏ ਨੇ ਇਨ੍ਹਾਂ ਨੇ ਬਦਾਵਾ ਲਿਖ ਕੇ ਚੰਗਾ ਨਹੀਂ ਕੀਤਾ।
ਮਨ ਜੋ ਦੇਸ਼ ਕੇ ਤਜ ਨਾ ਸਕੇ,
ਸਾਡੇ ਦੇਸ਼ ਦੇ ਇਲਾਕੇ ਦੇ ਲੋਕ ਨੇ, ਅਸੀਂ ਇਨ੍ਹਾਂ ਨੂੰ ਛੱਡ ਵੀ ਨਹੀਂ ਸਕਦੇ, ਸਮੱਸਿਆ ਬਣ ਗਈ ਵੀ ਸਾਡੇ ਇਲਾਕੇ ਦੇ ਮੋਹਦਵਾਰ ਬੰਦੇ ਨੇ, ਸਾਡੇ ਮੁਖੀ ਨੇ, ਆਗੂ ਨੇ, ਇਨ੍ਹਾਂ ਨੂੰ ਅਸੀਂ ਛੱਡ ਵੀ ਨਹੀਂ ਸਕਦੇ।
ਬੇਮੁਖ ਗੁਰ ਤੇ ਨਿਜ ਤਿਕ ਤਕੇ,
ਪਰ ਆਪਣੇ ਆਪ ਤੇ ਤਿਰਕਾਰਾਂ ਵੀ ਪਾਉਂਦੇ ਨੇ, ਕਹਿੰਦੇ ਤਿਕ ਹੈ ਸਾਡੇ ਤੇ, ਤਿਰਕਾਰ ਹੈ ਸਾਡੇ ਤੇ ਕਿ ਅਸੀਂ ਸਤਿਗੁਰਾਂ ਤੋਂ ਬੇਮੁੱਖ ਹੋਏ ਹਾਂ, ਅਸੀਂ ਗੁਰੂ ਤੋਂ ਬੇਮੁੱਖ ਹੋਏ ਹਾਂ, ਸਾਡੇ ਤੇ ਤਿਰਕਾਰ ਹੈ, ਸਾਡੇ ਤੇ ਲਾਨਤ ਹੈ ਕਿ ਅਸੀਂ ਗੁਰੂ ਪਾਤਸ਼ਾਹ ਤੋਂ ਬੇਮੁਖੀ ਧਾਰਨ ਕੀਤੀ ਹੈ।
ਚੜੇ ਉਤਰੋਵਰ ਪਰ ਜੋ ਹੀਰਤ,
ਇਹ ਪਿੱਛੇ ਮੁੜਨ ਲੱਗੇ ਨੇ। ਇਧਰ ਜਿਹੜਾ ਦਰਖਤ ਤੇ ਟਾਂਗੂ ਸਿੰਘ ਕੜਕ ਚੜਾਇਆ ਸੀ ਵੇਖਣ ਵਾਸਤੇ ਕਿ ਤੂੰ ਧਿਆਨ ਦੇ ਕੇ ਵੇਖ ਕਿ ਤੁਰਕਾਂ ਦੀ ਫੌਜ ਕਿੰਨੀ ਕੁ ਦੂਰ ਹੈ, ਕਿੰਨੇ ਕੁ ਨੇੜੇ ਆ ਗਏ ਨੇ, ਤੂੰ ਵੇਖ ਕੇ ਦੱਸਣਾ। ਇਨੇ ਨੂੰ ਜਿਹੜਾ ਉਹ ਟਾਂਗੂ ਸਿੱਖ ਸੀ ਉਹ ਬੋਲਿਆ, ਆਵਾਜ਼ ਦੇ ਕੇ ਸਤਿਗੁਰਾਂ ਨੂੰ ਕਹਿਣ ਲੱਗਾ,
ਇਤਨੇ ਮੈਂ ਸੁਣਾਏ ਸੋ ਤੀਰਤ।
ਇਨੇ ਨੂੰ ਬੋਲ ਪਿਆ ਉੱਚੀ ਆਵਾਜ਼ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸੁਣਾ ਕੇ ਕਹਿਣ ਲੱਗਾ,
ਪ੍ਰਭ ਜੀ ਕਿਆ ਦੇਖਤ ਹੋ ਖਰੇ।
ਕਹਿਣ ਲੱਗਾ, ਹੇ ਪ੍ਰਭ ਜੀ, ਹੇ ਸਤਿਗੁਰੂ ਜੀ, ਹੁਣ ਇੱਥੇ ਖਲੋਤੇ ਆਪ ਜੀ ਕੀ ਤੱਕਦੇ ਹੋ, ਕੀ ਵੇਖਦੇ ਹੋ?
ਲਸ਼ਕਰ ਰਿਪਨ ਆਏ ਬੋ ਕਰੇ।
ਪਾਤਸ਼ਾਹ ਜੀ, ਤੁਰਕਾਂ ਦਾ ਲਸ਼ਕਰ ਆ ਪਹੁੰਚਿਆ, ਸਾਹਮਣੇ ਨਜ਼ਰ ਆ ਰਿਹਾ, ਤੁਰਕਾਂ ਦੀ ਬੜੀ ਵੱਡੀ ਭਾਰੀ ਫੌਜ ਆ ਪਹੁੰਚੀ ਹੈ।
ਸੂਰਜ ਕੋ ਛਾਦਤ,
ਉਹਨਾਂ ਦੇ ਪੈਰਾਂ ਦੇ ਨਾਲ, ਘੋੜਿਆਂ ਦੇ ਪੌੜਾਂ ਦੇ ਨਾਲ ਮਿੱਟੀ ਉੱਡ ਕੇ ਆਕਾਸ਼ ਨੂੰ ਚੜੀ ਹੈ, ਸੂਰਜ ਨੂੰ ਚੜੀ ਹੋਈ ਢਾਂਪ ਰਹੀ ਹੈ, ਪਤਾ ਲੱਗ ਰਿਹਾ ਵੀ ਫੌਜਾਂ ਚੱਲ ਕੇ ਆ ਰਹੀਆਂ ਹਨ।
ਧੁਨੀ ਧੁਨੀ ਕੁਛ ਦੁੰਦਪ ਬਾਜਤ,
ਔਰ ਨਗਾਰੇ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ, ਉਨ੍ਹਾਂ ਦੇ ਨਾਲ ਨਾਲ ਨਗਾਰੇ ਵੱਜਦੇ ਆ ਰਹੇ ਸੁਣਾਈ ਦੇ ਰਹੇ ਹਨ।
ਕਈ ਹਜ਼ਾਰ ਆਏ ਅਸਵਾਰਾ,
ਮਹਾਰਾਜ ਹਜ਼ਾਰਾਂ ਦੀ ਗਿਣਤੀ ਚ ਸਵਾਰ ਲੱਗਦੇ ਨੇ, ਜਿਹੜੇ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡਦੀ ਦਿਸ ਰਹੀ ਹੈ, ਉਥੋਂ ਅੰਦਾਜ਼ਾ ਲੱਗ ਰਿਹਾ ਵੀ ਹਜ਼ਾਰਾਂ ਦੀ ਗਿਣਤੀ ਵਿਚ ਫੌਜ ਆ ਰਹੀ ਹੈ।
ਕਲਮਲਾਟ ਸੁਣੀਏ ਤੇ ਬਾਰਾ,
ਮਹਾਰਾਜ ਇੱਥੇ ਤੱਕ ਕਲਮਲਾਟ ਸੁਣਾਈ ਦੇ ਰਹੀ ਹੈ, ਇੱਥੇ ਤੱਕ ਕਰਬਲਾ ਸੁਣਾਈ ਦੇ ਰਿਹਾ ਹੈ।
ਕਰੋ ਤੁਫੰਗਨ ਭਰ ਕਰ ਤਿਆਰੇ,
ਮਹਾਰਾਜ ਬੰਦੂਕਾਂ ਤਿਆਰ ਕਰ ਲਓ, ਕਮਰ ਕੱਸੇ ਕਰ ਲਓ, ਆਪਣੇ ਸ਼ਸਤਰ ਅਸਤਰ ਤਿਆਰ ਕਰ ਲਓ ਦੁਸ਼ਮਣ ਨਾਲ ਲੜਨ ਵਾਸਤੇ।
ਠੋਕੋ ਗਜਨ ਦੁਬੋਰੀ ਡਾਰੇ,
ਆਪਣੀਆਂ ਬੰਦੂਕਾਂ ਵਿਚ ਦੋ ਦੋ ਗੋਲੀਆਂ ਪਾ ਕੇ ਗਜਾਂ ਨਾਲ ਠੋਕ ਕੇ ਬੰਦੂਕਾਂ ਤਿਆਰ ਕਰ ਲਓ, ਤਾਂ ਜੋ ਆਉਂਦੇ ਹੋਏ ਦੁਸ਼ਮਣ ਨੂੰ ਸਾਹਮਣੇ ਤੋਂ ਗੋਲੀ ਚਲਾ ਕੇ ਮਾਰਿਆ ਜਾ ਸਕੇ, ਬਿੰਨਿਆ ਜਾ ਸਕੇ।
ਦੂਰ ਆਏ ਪਾਲੇਰ,
ਮਹਾਰਾਜ ਦੁਸ਼ਮਣਾਂ ਦੀ ਫੌਜ ਹੁਣ ਕੋਈ ਬਹੁਤੀ ਦੂਰ ਨਹੀਂ ਰਹੀ, ਬਿਲਕੁਲ ਆਪਣੇ ਨੇੜੇ ਦੁਸ਼ਮਣ ਦੀ ਫੌਜ ਆ ਪਹੁੰਚੀ ਆ। ਉਹ ਸਾਹਮਣੇ ਗਰਦਾ ਉੱਡਦਾ ਦਿਸ ਰਿਹਾ, ਧੂੜ ਮਿੱਟੀ ਉੱਡਦੀ ਦਿਸ ਰਹੀ ਹੈ, ਨਗਾਰਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਘੜੀ ਨਾ ਲੱਗੇ ਹੈ ਪਤਬੀਰ,
ਮਹਾਰਾਜ ਬਸ ਹੁਣ ਘੜੀ ਮਾਤਰ ਦਾ ਸਮਾਂ ਵੀ ਨਹੀਂ ਲੱਗਣਾ, ਹੁਣ ਤਾਂ ਬਸ ਘੜੀ ਮਾਤਰ ਦੇ ਵਿਚ ਹੀ ਉਨ੍ਹਾਂ ਨੇ ਆ ਪਹੁੰਚਣਾ ਤੇ ਸੂਰਮਿਆਂ ਦਾ ਭੇੜ ਹੋ ਜਾਣਾ, ਯੋਧਿਆਂ ਦਾ ਭੇੜ ਹੋ ਜਾਣਾ ਹੈ।
ਬੋਲਤੀ ਉਤਰੇ ਉਤਰੇ,
ਤਾਂ ਬੋਲਦਾ ਬੋਲਦਾ ਹੀ ਉਹ ਜਿਹੜਾ ਟਾਂਗੂ ਸੀ ਦਰਖਤ ਤੋਂ ਥੱਲੇ ਉਤਰਿਆ ਹੈ।
ਸਤਿਗੁਰ ਤਮੈ ਤੁਰੰਗ ਮਚਰੇ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸੇ ਵਕਤ ਆਪਣੇ ਘੋੜੇ ਤੇ ਸਵਾਰ ਹੋਏ ਹਨ।
ਧਨਕ ਸੰਭਾਲ ਕੈਂਚ ਟੰਕਾਰਾ,
ਗੁਰਦੇਵ ਨੇ ਆਪਣਾ ਧਨਕ ਸੰਭਾਲਿਆ, ਕਠੋਰ ਗੰਡੀਵ ਨੌ ਟੰਕਾ ਧਨਕ ਮਹਾਰਾਜ ਸੱਚੀ ਪਾਤਸ਼ਾਹ ਨੇ ਆਪਣੇ ਹੱਥ ਵਿਚ ਧਾਰਨ ਕੀਤਾ ਹੈ, ਔਰ ਉਹਦੀ ਤੰਦੀ ਪਕੜ ਕੇ ਇਕ ਮੇਰੀ ਤੰਦੀ ਨੂੰ ਖਿੱਚ ਕੇ ਧਨਕ ਨੂੰ ਟੰਕਾ ਰਿਹਾ ਹੈ।
ਪੀਚਨ ਪੀਚਨ ਤੀਰ ਨਿਕਾਰਾ,
ਔਰ ਆਪਣੇ ਪੱਥੇ ਵਿਚੋਂ ਚਾਰ ਉਂਗਲ ਚੌੜਾ ਖਤਰਾ ਤੀਰ, ਬੜਾ ਤਿੱਖਾ ਅਣਯਾਲਾ ਤੀਰ, ਜਿਵੇਂ ਮਨ ਨੂੰ ਸ਼ੌਂਕਦਾ ਹੋਇਆ ਨਾਗ ਹੋਵੇ, ਉਹ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਕੱਢਿਆ ਹੈ।
ਸਭ ਪਹਿਲਾਨ ਤਬ ਕਰ ਜੂਰੇ, ਪ੍ਰਭ ਜੀ ਗਮਨੋ ਕੁਚਿਤ ਓਰੇ।
ਮਹਾਰਾਜ ਜੀ ਤਾਂ ਇੱਥੋਂ ਹੀ ਲੜਾਈ ਸ਼ੁਰੂ ਕਰਨਾ ਚਾਹੁੰਦੇ ਸੀ, ਪਰ ਨਾਲ ਦੇ ਜਿਹੜੇ ਬਰਾੜ ਸਿੰਘ ਸਨ ਉਹ ਸਤਿਗੁਰੂ ਸੱਚੀ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਇੱਥੇ ਲੜਾਈ ਕਰਨੀ ਯੋਗ ਨਹੀਂ ਹੈ, ਇਥੋਂ ਥੋੜਾ ਜਿਹਾ ਆਪਾਂ ਹੋਰ ਅੱਗੇ ਚਲੇ ਜਾਈਏ, ਥੋੜਾ ਜਿਹਾ ਹੋਰ ਅੱਗੇ ਨੂੰ ਚਾਲਾ ਪਾ ਕੇ ਅੱਗੇ ਨੂੰ ਲੰਘ ਚਲੀਏ।
ਅੱਗੇ ਆਏ ਤਾਲ ਖਿਦਰਾਣਾ,
ਕਿਉਂਕਿ ਅੱਗੇ ਖਿਦਰਾਣੇ ਦਾ ਤਾਲ ਆਵੇਗਾ, ਖਿਦਰਾਣੇ ਦੀ ਢਾਬ ਆਵੇਗੀ।
ਲੜਬੇ ਕੋ ਖਰਾ ਟਿਕਾਣਾ,
ਉਹ ਲੜਨ ਵਾਸਤੇ ਖਰਾ ਟਿਕਾਣਾ, ਉੱਥੇ ਪਾਣੀ ਵੀ ਮਿਲ ਜਾਏਗਾ ਪੀਣ ਨੂੰ, ਕਿਉਂਕਿ ਖਾਲਸਾ ਜੀ ਇਹ ਜਿਹੜੀ ਲੜਾਈ ਹੋਈ ਆ ਵਿਸਾਖ ਦੇ ਮਹੀਨੇ ਚ ਹੋਈ ਹੈ। ਮੁਕਤਸਰ ਸਾਹਿਬ ਦਾ ਜਿਹੜਾ ਜੰਗ ਹੈ ਨਾ, ਇਹ ਵਿਸਾਖ ਦੇ ਮਹੀਨੇ ਚ ਹੋਇਆ, ਪਰ ਪਾਣੀ ਦੀ ਘਾਟ ਕਰਕੇ ਖਾਲਸੇ ਨੇ ਇਹ ਜੋੜ ਮੇਲਾ ਮਾਘੀ ਦੀ ਸੰਕ੍ਰਾਂਤ ਨੂੰ ਮਨਾਉਣਾ ਇੱਥੇ ਆਰੰਭ ਕੀਤਾ ਸੀ, ਕਿਉਂਕਿ ਪਾਣੀ ਦੀ ਕਮੀ ਸੀ ਉਹਨਾਂ ਦਿਨਾਂ ਵਿਚ। ਤੋ ਸਿੱਖ ਸਿੰਘ ਕਹਿਣ ਲੱਗੇ, ਬਰਾੜ ਮਹਾਰਾਜ ਜੀ ਇੱਥੇ ਲੜਨਾ ਯੋਗ ਨਹੀਂ, ਆਪਾਂ ਥੋੜਾ ਜਿਹਾ ਹੋਰ ਅੱਗੇ ਲੰਘ ਚੱਲੀਏ, ਖਿਦਰਾਣੇ ਦੀ ਢਾਬ ਨੇੜੇ ਹੈ, ਉੱਥੇ ਵਧੀਆ ਟਿਕਾਣਾ, ਉੱਥੇ ਅੜ ਕੇ ਆਪਾਂ ਖਲੋ ਕੇ ਦੁਸ਼ਮਣ ਨਾਲ ਲੜ ਸਕਦੇ ਹਾਂ।
ਨਾਏ ਤਾਂ ਕੁਛ ਤੈ ਤੇ ਚੱਲ ਅੱਗੇ,
ਨਹੀਂ ਤਾਂ ਉਹ ਖਿਦਰਾਣੇ ਦੀ ਢਾਬ ਤੋਂ ਵੀ ਥੋੜਾ ਜਿਹਾ ਆਪਾਂ ਅੱਗੇ ਨੂੰ ਉੱਤੇ ਨੂੰ ਲੰਘ ਕੇ ਚਲੇ ਜਾਈਏ।
ਤੁਰਕਾਂ ਜਲ ਹੱਥ ਨਾ ਲੱਗੇ,
ਜਿੱਥੇ ਤੁਰਕਾਂ ਦੇ ਹੱਥ ਪਾਣੀ ਨਾ ਲੱਗੇ, ਜਿੱਥੇ ਤੁਰਕਾਂ ਨੂੰ ਪਾਣੀ ਪੀਣ ਨੂੰ ਪ੍ਰਾਪਤ ਨਾ ਹੋਵੇ।
ਬਿਨ ਮਾਰੇ ਆਪੇ ਮਰ ਜਾਏ,
ਜਦੋਂ ਤੁਰਕਾਂ ਨੂੰ ਲੜਦਿਆਂ ਪਾਣੀ ਨਾ ਮਿਲੇਗਾ ਪੀਣ ਵਾਸਤੇ, ਤੇ ਮਹਾਰਾਜ ਗਰਮੀਆਂ ਦੇ ਦਿਨ ਨੇ, ਬਿਨਾਂ ਮਾਰਿਆਂ ਮਰ ਜਾਣਗੇ ਤੁਰਕ, ਜਦੋਂ ਪੀਣ ਨੂੰ ਪਾਣੀ ਨਾ ਮਿਲੇਗਾ ਲੜਨਗੇ, ਲੜਨ ਵਾਸਤੇ ਪਾਣੀ ਚਾਹੀਦਾ ਪੀਣ ਲਈ, ਜਦੋਂ ਪਾਣੀ ਨਾ ਮਿਲੇਗਾ ਪੀਣ ਨੂੰ, ਬਿਨਾਂ ਮਾਰਿਆ ਹੀ ਇਹ ਤੁਰਕੜੇ ਮਾਰੇ ਜਾਣਗੇ।
ਨਾਏ ਤਾਂ ਸੁੱਕੇ ਬਦਨ ਪਲਾਏ,
ਨਹੀਂ ਤਾਂ ਸੁੱਕੇ ਮੂੰਹ ਹੀ ਉਹਨਾਂ ਨੂੰ ਉਥੋਂ ਵਾਪਸ ਭੱਜਣਾ ਪਵੇਗਾ। ਜਦੋਂ ਬੁੱਲ ਸੁੱਕਣਗੇ, ਮੂੰਹ ਸੁੱਕਣਗੇ ਪਾਣੀ ਤੋਂ ਬਿਨਾਂ, ਆਪੇ ਨੱਠ ਜਾਣਗੇ ਜੰਗ ਦਾ ਮੈਦਾਨ ਛੱਡ ਕੇ।
ਠਹਿਰ ਨਾ ਸਕੇ ਤੁਰਤ ਫਿਰ ਜਾਵੇ,
ਮਹਾਰਾਜ ਫਿਰ ਠਹਿਰ ਨਹੀਂ ਸਕਣਗੇ, ਰੁਕ ਨਹੀਂ ਸਕਣਗੇ, ਤੁਰਤ ਫੁਰਤੀ ਜੰਗ ਦੇ ਮੈਦਾਨ ਨੂੰ ਛੱਡ ਕੇ ਨੱਠ ਜਾਣਗੇ, ਚਲੇ ਜਾਣਗੇ ਤੁਰਕ।
ਜਦ ਖੋਜੇ ਤੇ ਨੀਰ ਨਾ ਪਾਵੇ,
ਜਦੋਂ ਉਹਨਾਂ ਨੂੰ ਲੱਭਿਆ ਪਾਣੀ ਨਹੀਂ ਲੱਭਣਾ, ਪੀਣ ਨੂੰ ਪਾਣੀ ਨਹੀਂ ਲੱਭਣਾ, ਤੇ ਫਿਰ ਉਹਨਾਂ ਨੂੰ ਜਾਣਾ ਹੀ ਪਵੇਗਾ ਉਹ ਜਗ੍ਹਾ ਛੱਡ ਕੇ। ਫਿਰ ਕਿੰਨਾ ਕੁ ਚਿਰ ਲੜਨਗੇ ਪਾਣੀ ਤੋਂ ਬਿਨਾਂ, ਕਿੰਨਾ ਕੁ ਚਿਰ ਜੰਗ ਲੜਨਗੇ? ਸੁਖ ਆਰਾਮ ਦੇ ਵਿਚ ਰਹਿਣ ਵਾਲੇ ਲੋਕ ਨੇ ਮੁਗਲ, ਜਿਹੜੇ ਹਰਮਾਂ ਵਿਚ ਰਹਿੰਦੇ ਨੇ, ਠੰਡੇ ਸ਼ੀਤਲ ਜਲ ਸੁਰਾਈਆਂ ਚ ਭਰ ਭਰ ਕੇ ਪੀਣ ਵਾਲੇ ਨੇ, ਉਹ ਪਿਆਸ ਨਾਲ ਜੂਝ ਕੇ ਕਿੱਥੇ ਲੜਨਗੇ? ਉਹ ਪਿਆਸ ਨਾਲ ਜੂਝਣਗੇ ਕਿ ਸਾਡੇ ਨਾਲ ਲੜਨਗੇ। ਆਖਿਰਕਾਰ ਬਿਨਾਂ ਪਾਣੀ ਤੋਂ ਉਹਨਾਂ ਨੂੰ ਵਾਪਸ ਖਾਲੀ ਹੱਥ ਪਰਤਣਾ ਪਵੇਗਾ।
ਹਿੰਮਤੀ ਕੀ ਮਸਲਤ ਸੁਣ ਕਾਨੇ,
ਏਦਾਂ ਬਰਾੜ ਸਾਥੀਆਂ ਦੀ ਇਹ ਸਲਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀ ਹੈ।
ਸਨੇ ਅੱਗੇ ਪ੍ਰਸਥਾਨੇ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਸੱਚੀ ਪਾਤਸ਼ਾਹ ਜੀ ਇੱਥੋਂ ਫਿਰ ਅੱਗੇ ਨੂੰ ਚੱਲ ਪਏ।
ਹੁਣ ਸਿੱਖ ਕਹਿ ਨਿਕਟੀ ਆਏ,
ਸਿੱਖ ਕਹਿਣ ਲੱਗੇ ਮਹਾਰਾਜ ਦੁਸ਼ਮਣ ਹੁਣ ਨੇੜੇ ਹੀ ਆ ਪਹੁੰਚਿਆ ਹੈ।
ਖੋਜ ਤੁਰੰਗ ਨਵੀਨੋ ਪਾਏ,
ਮਹਾਰਾਜ ਉਹਨਾਂ ਨੇ ਘੋੜਿਆਂ ਦੇ ਪੌੜ ਵੇਖ ਕੇ ਨਵੇਂ ਨਵੇਂ ਪੌੜ ਜਿਹੜੇ ਨੇ ਘੋੜਿਆਂ ਦੇ ਜਿਹੜੇ ਪੈਰਾਂ ਦੇ ਨਿਸ਼ਾਨ ਨੇ ਉਹ ਵੇਖ ਲੈਣੇ ਨੇ, ਤੇ ਪੈਰਾਂ ਦੇ ਨਿਸ਼ਾਨ ਵੇਖ ਕੇ ਉਹਨਾਂ ਨੇ ਲੱਭਦਿਆਂ ਲੱਭਦਿਆਂ ਪਿੱਛੇ ਪਿੱਛੇ ਆ ਪਹੁੰਚਣਾ ਹੈ। ਉਹ ਘੋੜਿਆਂ ਦੇ ਪੌੜਾਂ ਦੇ ਪੈਰ ਵੇਖ ਕੇ ਪਿੱਛੇ ਪਿੱਛੇ ਆਪਣੇ ਆ ਜਾਣਗੇ, ਉਹਨਾਂ ਨੂੰ ਲੱਭਣਾ ਸੌਖਾ ਹੋ ਜਾਏਗਾ। ਮਹਾਰਾਜ ਜੀ ਆਪਾਂ ਕੋਈ ਇਹੋ ਜਿਹੀ ਵਿਉਂਤ ਬੰਦੀ ਬਣਾਈਏ ਕਿ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਤੁਰਕਾਂ ਨੂੰ ਨਜ਼ਰ ਨਾ ਆਉਣ। ਜਿਹੜੇ ਆਪਣੇ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਨੇ ਉਹ ਤੁਰਕਾਂ ਨੂੰ ਨਜ਼ਰ ਨਾ ਆਉਣ।
ਰਿਪ ਪ੍ਰਤ ਕਹਿਓ ਗੁਰੂ ਤੇ ਸਵੇਰੇ,
ਉਸ ਵਕਤ ਕਲਗੀਧਰ ਜੀ ਖਲੋ ਕੇ ਦੁਸ਼ਮਣ ਵਾਲੇ ਪਾਸੇ ਵੇਖ ਕੇ ਮਹਾਰਾਜ ਜੀ ਨੇ ਇਹ ਸਲੋਕ ਪੜਿਆ।
ਖਰ ਤੁਰਕਨ ਕੀ ਆਖਨ ਕੱਟਾ, ਖੋਜ ਕਹਿ ਮੈਂ ਮੁਖ ਵਿਚ ਡੱਟਾ।
ਮਹਾਰਾਜ ਜੀ ਕਹਿੰਦੇ ਮੂਰਖ ਤੁਰਕਾਂ ਦੀਆਂ ਅੱਖਾਂ ਵਿਚ ਕੱਟਾ, ਖੋਜ ਕਹਿ ਨਾ ਮੁਖ ਵਿਚ ਡੱਟਾ। ਕਹਿੰਦੇ ਉਹਨਾਂ ਕੋਲੋਂ ਇਹ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖੇ ਨਾ ਜਾਣ, ਜਿਹੜਾ ਵੇਖ ਲਵੇ ਉਹ ਬੋਲ ਹੀ ਨਾ ਸਕੇ, ਉਹਦੇ ਮੂੰਹ ਵਿਚ ਡੱਟਾ ਲੱਗ ਜਾਏ। ਖਾਲਸਾ ਜੀ ਸਿੰਘ ਇਸ ਬੋਲੇ ਨੂੰ ਇਸ ਤਰ੍ਹਾਂ ਵੀ ਬੋਲਦੇ ਨੇ, ਅੱਖੀ ਕੱਟਾ ਮੁਖ ਵਿਚ ਡੱਟਾ, ਬਿੜ ਬਿੜ ਤੱਕਾ ਬੋਲ ਦਾ ਸੱਕਾ, ਮਾਰਿਆ ਗੁਰੂ ਹਰ ਰਾਏ ਸਾਹਿਬ ਦਾ ਧੱਕਾ, ਸਤਿ ਸ੍ਰੀ ਅਕਾਲ। ਏਦਾਂ ਇਹ ਬੋਲਾ ਵੀ ਸਿੰਘ ਬੋਲਦੇ ਨੇ। ਜਦੋਂ ਕਿਸੇ ਦੀ ਅੱਖਾਂ ਚ ਘੱਟਾ ਪਾਣਾ ਹੋਵੇ ਨਾ, ਇਹਨੂੰ ਪਤਾ ਨਾ ਲੱਗੇ ਕਿ ਅਸੀਂ ਕਿੱਥੇ ਆ, ਉਦੋਂ ਇਹ ਸਲੋਕ ਸਿੰਘ ਪੜਿਆ ਕਰਦੇ ਸਨ। ਕਲਗੀਧਰ ਜੀ ਨੇ ਵੀ ਪੜਿਆ, ਕਹਿੰਦੇ ਇਹਨਾਂ ਦੇ ਮੁਖ ਵਿਚ ਡੱਟਾ ਇਹ ਬੋਲ ਹੀ ਨਾ ਸਕਣ।
ਮਤਵਾਲੇ ਤਰ ਤਰ
ਤੱਕੇ ਹੋਏ, ਪਾਗਲ ਹੋਏ, ਬਿੜ ਬਿੜ ਕਰਕੇ ਵੇਖੀ ਜਾਣ, ਤਰ ਤਰ ਕਰਕੇ ਤੱਕੀ ਜਾਣ,
ਹੋਏ ਵੀ ਵੇਖ ਨਾ ਸਕੇ,
ਕੋਲ ਹੋ ਕੇ ਵੀ ਵੇਖ ਨਾ ਸਕਣ, ਕੋਲ ਹੋ ਕੇ ਵੀ ਤੱਕ ਨਾ ਸਕਣ, ਇਹੋ ਜਿਹਾ ਇਹਨਾਂ ਦੇ ਅੱਖਾਂ ਵਿਚ ਘੱਟਾ ਪਵੇ, ਅੱਖੀ ਘੱਟਾ ਮੁਖ ਵਿਚ ਦੱਕਾ, ਤਰ ਤਰ ਤੱਕੇ ਵੇਖ ਨਾ ਸਕੇ, ਏਦਾਂ ਦਾ ਮਹਾਰਾਜ ਜੀ ਨੇ ਮੁਹਾਵਰਾ ਆਪਣੇ ਮੁਖੋਂ ਬੋਲਿਆ ਹੈ।
ਖਿਦਰਾਂ ਨੇ ਲੱਗ ਗਏ,
ਏਦਾਂ ਇਹ ਬੋਲਾ ਬੋਲ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਖਿਦਰਾਣੇ ਦੀ ਢਾਬ ਵਾਲੇ ਪਾਸੇ ਨੂੰ ਚਲੇ ਗਏ।
ਤੁਰਕ ਵੀ ਕਰਦੇ ਪਏ,
ਉਧਰ ਜਿਹੜੇ ਤੁਰਕ ਸਨ ਉਹ ਵੀ ਨੇੜਾ ਕਰਦੇ ਕਰਦੇ ਉਹ ਵੀ ਨੇੜੇ ਚਲਦਿਆਂ ਚਲਦਿਆਂ ਆ ਰਹੇ ਹਨ।
ਮਦਰ ਦੇਸ਼ ਕੀ ਸੰਗਤ ਜੋ ਲਿਖਤ ਬਿਦਾਵਾ ਗਮਨੀ ਸੋਏ,
ਹੁਣ ਉਹ ਜਿਹੜੇ ਮਾਝੇ ਦੇ ਮਜੈਲ ਸਨ ਉਹਨਾਂ ਨੇ ਜਦੋਂ ਚਿੱਠੀ ਲਿਖ ਕੇ ਬਦਾਵਾ ਲਿਖ ਕੇ ਸਤਿਗੁਰਾਂ ਨੂੰ ਦੇ ਕੇ ਉਹ ਪਿੱਛੇ ਮੁੜ ਗਏ। ਸਤਿਗੁਰੂ ਜੀ ਤਾਂ ਅੱਗੇ ਚੱਲ ਪਏ ਖਿਦਰਾਣੇ ਦੀ ਢਾਬ ਨੂੰ, ਤੇ ਜਿਹੜੇ ਉਹ ਮਜੈਲ ਸੀ ਉਹ ਪਿੱਛੇ ਨੂੰ ਚੱਲ ਪਏ ਕਿ ਹੁਣ ਅਸੀਂ ਆਪਣੇ ਵਾਪਸ ਇਲਾਕੇ ਨੂੰ ਚੱਲੀਏ। ਉਹ ਜਦੋਂ ਬਦਾਵਾ ਲਿਖ ਕੇ ਪਿੱਛੇ ਨੂੰ ਮੁੜ ਕੇ ਗਏ,
ਦਿਨ ਮੈਂ ਪੰਜ ਸਿੱਖ ਮਤਵੰਤੇ,
ਉਹਨਾਂ ਦੇ ਵਿੱਚੋਂ ਪੰਜ ਸਿੱਖ ਸਨ ਬੜੇ ਸਿਆਣੇ। ਇਹ ਕਿਹੜੇ ਸਨ? ਭਾਈ ਮਹਾਂ ਸਿੰਘ ਵਰਗੇ ਬੜੇ ਬੜੇ ਨਾਮ ਰਸੀਏ ਉੱਚੀ ਅਵਸਥਾ ਦੇ ਸਿੰਘ ਸਨ। ਉਹਨਾਂ ਨੇ ਜਦੋਂ ਇਹ ਵੇਖਿਆ ਵੀ ਇਹ ਕੰਮ ਅਸੀਂ ਚੰਗਾ ਨਹੀਂ ਕਰਕੇ ਆਏ, ਵੀ ਉਧਰ ਦੁਸ਼ਮਣ ਆ ਰਿਹਾ, ਇਧਰ ਔਖਾ ਸਮਾਂ, ਸਤਿਗੁਰਾਂ ਨੂੰ ਸਾਡੀ ਲੋੜ ਹੈ, ਤੇ ਅਸੀਂ ਸਤਿਗੁਰਾਂ ਦਾ ਸਾਥ ਛੱਡ ਕੇ ਬਦਾਵਾ ਲਿਖ ਕੇ ਦੇ ਕੇ ਜਾ ਰਹੇ ਹਾਂ, ਰਹਿੰਦੀ ਦੁਨੀਆਂ ਤੱਕ ਸਾਡੇ ਮੱਥੇ ਤੇ ਕਲੰਕ ਨਹੀਂ ਧੋਤਾ ਜਾਣਾ। ਮਾਝੇ ਦੇ ਸਿੰਘਾਂ ਚ ਇਹੋ ਜਿਹਾ ਕਲੰਕ ਲੱਗ ਜਾਣਾ ਸਾਡੇ ਮੱਥੇ ਤੇ ਵੀ ਇਹ ਧੁੱਪਣਾ ਨਹੀਂ, ਤੇ ਸਾਰੀ ਜ਼ਿੰਦਗੀ ਦੀ ਮੁੜ ਕੇ ਟੁੱਟ ਜਾਏਗੀ, ਗੁਰੂ ਦੇ ਨਾਲ ਬਣ ਕੇ ਨਹੀਂ ਰਹਿਣੀ, ਫਿਰ ਮੁੜ ਕੇ ਟੁੱਟੀ ਨਹੀਂ ਗੱਢੀ ਜਾਣੀ। ਹੁਣ ਮੌਕਾ ਹੈ ਕਿ ਅਸੀਂ ਸਤਿਗੁਰਾਂ ਨਾਲ ਟੁੱਟੀ ਗੱਢ ਲਈਏ, ਹੁਣ ਮੌਕਾ ਹੈ। ਉਹ ਜਿਹੜੇ ਭਾਈ ਮਹਾਂ ਸਿੰਘ ਵਰਗੇ ਸਿਆਣੇ ਸਿਆਣੇ ਸਿੰਘ ਸਨ,
ਸਭਨ ਧਿਕਾਰ ਅਤੇ ਬਲਵੰਤੇ,
ਪਹਿਲਾਂ ਤਾਂ ਪੰਜ ਸਿੰਘ ਵਿੱਚੋਂ ਬਾਹਰ ਨਿਕਲੇ, ਉਹਨਾਂ ਵਿੱਚੋਂ ਮਾਈ ਭਾਗੋ ਵੀ ਸੀ, ਉਹ ਵੀ ਨਾਲ ਨਿਕਲ ਕੇ ਆਈ, ਤੇ ਉਹਨਾਂ ਨੇ ਬਾਕੀ ਦੇ ਨਾਲ ਦਿਆਂ ਨੂੰ ਤਰਕਾਰਾਂ ਪਾਈਆਂ, ਉਹ ਲਾਹਨਤ ਤੁਹਾਡੇ ਤੇ ਮਜੈਲੋ, ਸਤਿਗੁਰਾਂ ਦਾ ਸਾਥ ਛੱਡ ਕੇ ਚੱਲੇ ਹੋ, ਮਹਾਰਾਜ ਜੀ ਨੂੰ ਬਦਾਵਾ ਲਿਖ ਕੇ ਦੇ ਕੇ ਚੱਲੇ ਹੋ, ਐਸੇ ਬਾਜਾਂ ਵਾਲੇ ਪ੍ਰੀਤਮ ਵਾਸਤੇ ਜਿਨ੍ਹਾਂ ਨੇ ਤੁਹਾਡੇ ਵਾਸਤੇ ਆਪਣੇ ਚਾਰੇ ਪੁੱਤਰ ਕੁਰਬਾਨ ਕੀਤੇ ਉਹਨਾਂ ਦਾ ਸਾਥ ਛੱਡ ਕੇ ਚੱਲੇ ਹੋ, ਏਦਾਂ ਉਹਨਾਂ ਨੇ ਵਾਪਸ ਪਿਛਾਂ ਨੂੰ ਹਟ ਕੇ ਕਹਿੰਦੇ ਅਸੀਂ ਨਹੀਂ ਜਾਣਾ, ਅਸੀਂ ਤਾਂ ਇੱਥੇ ਖਲੋ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਾਂਗੇ।
ਕਹਿਣ ਲੱਗੇ ਸਭ ਦੇਸ਼ ਡੁੱਬੋਇਓ, ਲੋਕ ਪਰਲੋਕ ਸਗਲੀ ਖੋਇਓ।
ਕਹਿਣ ਲੱਗੇ ਤੁਸੀਂ ਤਾਂ ਸਾਰਾ ਸਾਡਾ ਮਾਝੇ ਦਾ ਦੇਸ਼ ਡੋਬ ਕੇ ਰੱਖ ਦਿੱਤਾ, ਤੁਸੀਂ ਤਾਂ ਸਾਡਾ ਸਾਰਾ ਮਾਝੇ ਦਾ ਦੇਸ਼ ਡਬੋ ਕੇ ਰੱਖ ਦਿੱਤਾ, ਸਾਡੇ ਸਾਰੇ ਮਜਾਇਲ ਸਿੱਖਾਂ ਦਾ ਲੋਕ ਤੇ ਪਰਲੋਕ ਦੋਵੇਂ ਹੀ ਵਿਗਾੜ ਕੇ ਰੱਖ ਦਿੱਤੇ ਹਨ, ਗੁਰੂ ਸਾਹਿਬ ਨੂੰ ਬਿਦਾਵਾ ਲਿਖ ਕੇ ਦੇ ਕੇ।
ਹਮ ਤੋ ਗੁਰਿਤ ਦੇ ਪ੍ਰਾਨ,
ਅਸੀਂ ਨਹੀਂ ਜਾਣਾ ਤੁਹਾਡੇ ਨਾਲ, ਜਾਓ ਚਲੇ ਜਾਓ ਤੁਸੀਂ ਜਾਣਾ ਤਾਂ, ਅਸੀਂ ਤਾਂ ਹੁਣ ਆਪਣੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਵਾਸਤੇ ਆਪਣੇ ਪ੍ਰਾਣ ਦੇ ਦਿਆਂਗੇ, ਆਪਣੀ ਜਾਨ ਦੇ ਦਿਆਂਗੇ, ਪਰ ਸਤਿਗੁਰੂ ਦਸਵੇਂ ਪਾਤਸ਼ਾਹ ਦਾ ਸਾਥ ਛੱਡ ਕੇ ਨਹੀਂ ਜਾਵਾਂਗੇ।
ਵਿੱਚ ਸੰਗਰਾਮ ਕਰੇ ਰਿਹਾਨ,
ਅਸੀਂ ਤਾਂ ਇੱਥੇ ਦੁਸ਼ਮਣਾਂ ਨਾਲ ਲੜਾਂਗੇ ਜੰਗ ਦੇ ਮੈਦਾਨ ਚ ਖਲੋ ਕੇ, ਔਰ ਇਹਨਾਂ ਆਉਂਦੇ ਹੋਏ ਦੁਸ਼ਮਣਾਂ ਨੂੰ ਮਾਰਾਂਗੇ ਜਾਂ ਮਰਾਂਗੇ।
ਤੁਰਕ ਹਜ਼ਾਰੋਂ ਗੁਰ ਕੇ ਗਿਰਦ, ਕੋ ਇਸ ਸਮੇਂ ਤਜੇ ਹੋਏ ਮਰਦ।
ਇਸ ਵੇਲੇ ਹਜ਼ਾਰਾਂ ਤੁਰਕ ਸਤਿਗੁਰਾਂ ਦੇ ਪਿੱਛੇ ਲੱਗੇ ਹੋਏ ਨੇ, ਕਿਹੜਾ ਇਹੋ ਜਿਹਾ ਮਰਦ ਹੈ ਜਿਹੜਾ ਇਹੋ ਜਿਹਾ ਸਮਾਂ ਛੱਡ ਕੇ ਸਤਿਗੁਰਾਂ ਦਾ ਸਾਥ ਛੱਡ ਕੇ ਚਲਾ ਜਾਏ, ਇਹੋ ਜਿਹੇ ਸਮੇਂ ਕਿ ਉਧਰ ਹਜ਼ਾਰਾਂ ਤੁਰਕ ਸਤਿਗੁਰਾਂ ਦੇ ਪਿੱਛੇ ਲੱਗੇ ਹੋਣ, ਤੇ ਇਹੋ ਜਿਹੇ ਸਮੇਂ ਵਿੱਚ ਸਤਿਗੁਰਾਂ ਦਾ ਸਾਥ ਛੱਡ ਕੇ ਜਾਣ ਵਾਲਾ ਤਾਂ ਮਰਦ ਹੋ ਹੀ ਨਹੀਂ ਸਕਦਾ, ਕਿਹੜਾ ਇਹੋ ਜਿਹਾ ਮਰਦ ਹੈ ਜਿਹੜਾ ਇਹੋ ਜਿਹੇ ਸਮੇਂ ਸਤਿਗੁਰਾਂ ਦਾ ਸਾਥ ਛੱਡ ਦੇਵੇ।
ਪੀਰ ਗੁਰੂ ਪਰ ਪਰੇ,
ਇੰਨਾ ਵੱਡਾ ਔਖਾ ਸਮਾਂ, ਭੀੜ ਦਾ ਸਮਾਂ ਸਤਿਗੁਰਾਂ ਤੇ ਆਣ ਪਿਆ ਹੈ।
ਸਦ ਹੈ ਤਜਾ ਇਸ ਕਰੇ,
ਲਾਨਤ ਹੈ ਉਹਨਾਂ ਤੇ, ਤ੍ਰਿਕਾਰ ਹੈ ਉਹਨਾਂ ਤੇ ਜਿਹੜੇ ਇਹੋ ਜਿਹੇ ਸਮੇਂ ਵਿਚ ਸਤਿਗੁਰਾਂ ਦਾ ਸਾਥ ਛੱਡ ਕੇ ਜਾਣ।
ਜੀਵਨ ਪਾਏ ਕਰਾਂਗੇ ਕਾਮ,
ਇਹੋ ਜਿਹਾ ਜੀਵਨ ਪ੍ਰਾਪਤ ਕਰਕੇ ਵੀ ਅਸੀਂ ਕੀ ਕਰਨਾ, ਕੀ ਲੈਣਾ ਇਹੋ ਜਿਹੀ ਜ਼ਿੰਦਗੀ ਤੋਂ ਜਿਹੜੀ ਜ਼ਿੰਦਗੀ ਗੁਰੂ ਤੋਂ ਬੇਮੁਖ ਹੋ ਕੇ ਜੀਵੀ ਜਾਏ। ਇਹੋ ਜਿਹਾ ਜੀਵਨ ਸਾਡੇ ਕਿਹੜੇ ਕੰਮ ਦਾ, ਇਹੋ ਜਿਹੀ ਜ਼ਿੰਦਗੀ ਸਾਡੇ ਕਿਹੜੇ ਕੰਮ ਦੀ ਹੈ।
ਜੇ ਪ੍ਰਭ ਕਾਜ ਨਾ ਆਇਆ,
ਜੇ ਅਸੀਂ ਇੱਥੇ ਸਤਿਗੁਰਾਂ ਦੇ ਕੰਮ ਨਾ ਆ ਸਕੇ, ਸਤਿਗੁਰਾਂ ਦੇ ਲੇਖੇ ਜੇ ਸਾਡੀ ਇਹ ਜ਼ਿੰਦਗੀ ਨਾ ਲੱਗ ਸਕੀ, ਤਾਂ ਆ ਜ਼ਿੰਦਗੀ ਕਿਸ ਕੰਮ ਦੀ, ਇਸ ਜ਼ਿੰਦਗੀ ਤੋਂ ਕੀ ਲੈਣਾ ਅਸੀਂ ਜੇ ਜ਼ਿੰਦਗੀ ਗੁਰੂ ਦੇ ਕੰਮ ਨਾ ਆ ਸਕੀ।
ਅੰਤ ਸਮਾਂ ਸਭ ਕੇ ਸਿਰ ਕਰਾ,
ਅੰਤਮ ਸਮਾਂ ਤਾਂ ਸਾਰਿਆਂ ਦੇ ਸਿਰ ਤੇ ਆਉਣਾ, ਕਿਹੜਾ ਇਹੋ ਜਿਹਾ ਜਿਹਨੇ ਨਹੀਂ ਮਰਨਾ। ਇਹ ਦੱਸੋ ਜੇ ਗੁਰੂ ਤੋਂ ਬੇਮੁੱਖ ਹੋ ਕੇ ਜਾਓਗੇ ਤੇ ਤੁਸੀਂ ਮਰਨਾ ਨਹੀਂ ਕਦੇ, ਕਿ ਤੁਹਾਡੀ ਮੌਤ ਨਹੀਂ ਆਉਣੀ? ਅੱਜ ਨਾ ਮਰੋਗੇ, 10 ਸਾਲ ਨੂੰ, 20 ਸਾਲ ਨੂੰ, 30 ਸਾਲ ਨੂੰ ਕਦੇ ਤੇ ਮਰੋਗੇ ਨਾ, ਦੱਸੋ ਕਿਹਦੀ ਮੌਤ ਨਹੀਂ ਹੁੰਦੀ, ਕਿਹਦਾ ਮਰਨਾ ਨਹੀਂ ਆਉਂਦਾ।
ਕਾਇਰ ਸੋਰ ਨ ਕਿਸੇ ਤਰ੍ਹਾਂ,
ਭਾਵੇਂ ਕੋਈ ਕਾਇਰ ਹੋਵੇ ਤੇ ਭਾਵੇਂ ਕੋਈ ਸੂਰਮਾ ਹੋਵੇ, ਮੌਤ ਦੋਵਾਂ ਦੇ ਸਿਰ ਤੇ ਆਉਣੀ ਹੈ। ਗੀਦੀ ਨੂੰ ਵੀ ਆਉਣੀ ਹੈ ਮੌਤ, ਕਾਇਰ ਨੂੰ ਵੀ, ਕੰਮ ਦਿਲ ਨੂੰ ਵੀ, ਤੇ ਸੂਰਮੇ ਨੂੰ ਵੀ ਮੌਤ ਆਉਣੀ ਹੈ।
ਜੀਵਨ ਮਰਨ ਧਨ ਤਿੰਨ ਕੇਰਾ, ਜਿਨ ਗੁਰ ਸੇਵ ਕਰੀ ਇਸ ਬੇਰਾ।
ਉਹਨਾਂ ਦਾ ਜੀਵਣਾ ਧਨ ਹੈ ਤੇ ਉਹਨਾਂ ਦਾ ਮਰਨਾ ਵੀ ਧਨ ਹੈ, ਜਿਹੜੇ ਆਪਣਾ ਜੀਵਨ ਸਤਿਗੁਰਾਂ ਦੇ ਲੇਖੇ ਲਾ ਦਿੰਦੇ ਨੇ, ਔਰ ਜਿਹੜੇ ਸਤਿਗੁਰਾਂ ਦੇ ਲੇਖੇ ਮਰ ਜਾਂਦੇ ਨੇ, ਉਹਨਾਂ ਦਾ ਜੀਵਨ ਵੀ ਧਨ, ਉਹਨਾਂ ਦਾ ਮਰਨਾ ਵੀ ਧਨ। ਤੇ ਗੁਰੂ ਘਰ ਦੇ ਵਿਚ ਤਾਂ ਭਾਈ ਸਿੱਖੀ ਚ ਦਾਖਲਾ ਹੀ ਉਦੋਂ ਮਿਲਦਾ ਜਦੋਂ ਪਹਿਲਾਂ ਮਰਨਾ ਕਬੂਲਿਆ ਜਾਏ, ਪਹਿਲਾਂ ਮਰਨਾ ਕਬੂਲਿਆ ਜਾਏ ਤਾਂ ਗੁਰੂ ਘਰ ਦੇ ਵਿਚ ਦਾਖਲਾ ਮਿਲਦਾ। ਕਹਿੰਦੇ ਮੈਂ ਲਿਖਿਆ ਸੁਣਿਆ ਬਾਜਾਂ ਵਾਲਿਆ, ਤੇਰੇ ਸਕੂਲ ਅੰਦਰ ਲੱਗਦੀ ਫੀਸ ਕੋਈ ਨਾ, ਪਰ ਜਦੋਂ ਜਾ ਕੇ ਵੇਖਿਆ ਪੜ੍ਹਨ ਵਾਲਿਆਂ ਦੇ ਧੜਾਂ ਉੱਤੇ ਸੀਸ ਕੋਈ ਨਾ। ਇੱਥੇ ਤਾਂ ਪਹਿਲਾਂ ਮਰਨਾ ਕਬੂਲਿਆ ਜਾਂਦਾ ਸਿੱਖੀ ਦੇ ਵਿਚ, ਜੀਵਣਾ ਵੀ ਉਹਨਾਂ ਦਾ ਧਨ ਹੈ ਤੇ ਮਰਨਾ ਵੀ ਉਹਨਾਂ ਦਾ ਧਨ ਹੈ।
ਜੀਅਤ ਨਿੰਦ ਵਿੱਚ ਨਰਕ ਸੇੜਾ,
ਤੇ ਜੇ ਤੁਸੀਂ ਹੁਣ ਬੇਮੁੱਖ ਹੋ ਕੇ ਜਾਓਗੇ, ਜਿੰਨਾ ਚਿਰ ਜੀਵੋਗੇ ਉਹਨਾਂ ਚਿਰ ਨਿੰਦਾ ਹੋਵੇਗੀ। ਲੋਕ ਤਾਂ ਲਾਹਨਤਾਂ ਪਾਉਣਗੇ, ਤਿਰਕਾਰਾਂ ਪਾਉਣਗੇ, ਤੇ ਜੇ ਮਰ ਜਾਓਗੇ ਤੇ ਮਰਨ ਤੋਂ ਬਾਅਦ ਨਰਕ ਸਹੇੜੋਗੇ, ਨਰਕਾਂ ਦੀ ਅੱਗ ਦੇ ਵਿੱਚ ਸੜੋਗੇ।
ਕਰਮ ਕਮਾਇਓ ਤੁਮ ਇਸ ਬੇਰਾ,
ਇਹੋ ਜਿਹਾ ਖੋਟਾ ਕਰਮ ਤੁਸੀਂ ਕਮਾ ਕੇ ਆਏ ਹੋ ਇਸ ਵੇਲੇ ਕਿ ਜਿੰਨਾ ਚਿਰ ਜੀਵੋਗੇ ਨਿੰਦਾ ਹੋਵੇਗੀ ਤੇ ਮਰਨ ਤੋਂ ਬਾਅਦ ਦੋਜਕਾਂ ਦੀ ਅੱਗ ਵਿੱਚ ਸੜੋਗੇ।
ਸਿੱਖ ਪੰਚਨ ਤੇ ਸੁਣ ਕਰ ਕਾਨ ਭਾਇਓ ਸਿਦਕ ਕੇਤਕ ਕਹਿ ਆਨ।
ਪਹਿਲਾਂ ਤਾਂ ਪੰਜ ਸਿੱਖ ਬਾਹਰ ਨਿਕਲੇ, ਭਾਈ ਮਹਾਂ ਸਿੰਘ ਹੋਣੀ ਜਦੋਂ ਪੰਜਾਂ ਨੇ ਗੱਲ ਕਹੀ ਨਾ, ਤੇ ਪੰਜਾਂ ਦੀ ਇਹ ਆਵਾਜ਼ ਸੁਣ ਕੇ ਫਿਰ ਹੋਰ ਵੀ ਕਈਆਂ ਦੀ ਗੈਰਤ ਜਾਗੀ, ਹੋਰ ਵੀ ਕਈਆਂ ਦੇ ਅੰਦਰੋਂ ਗੈਰਤ ਜਾਗ ਪਈ, ਕਈਆਂ ਦੇ ਅੰਦਰ ਨੂੰ ਝੰਝੋੜਾ ਹੋਇਆ ਜਦੋਂ ਪੰਜਾਂ ਸਿੰਘਾਂ ਨੇ ਗੱਲ ਕਹੀ, ਤੇ ਦੂਜਿਆਂ ਨੂੰ ਵੀ ਕਈਆਂ ਨੂੰ ਹੌਸਲਾ ਜਾਗ ਪਿਆ।
ਜਿਨਕੋ ਛੋੜੇ ਤੈਸੇ ਮਿਲੇ,
ਉਹ ਵੀ ਉਹਨਾਂ ਨੂੰ ਛੱਡ ਕੇ ਇਧਰ ਪੰਜਾਂ ਸਿੱਖਾਂ ਵੱਲ ਆ ਖਲੋਤੇ, ਕਹਿੰਦੇ ਅਸੀਂ ਵੀ ਨਹੀਂ ਜਾਂਦੇ।
ਸਜਣ ਗੁਰੂ ਕੋ ਅਬ ਮੈਂ ਭਲੇ,
ਕਹਿੰਦੇ ਹੁਣ ਨੀ ਚੰਗਾ, ਹੁਣ ਨੀ ਭਲਾ ਕਿ ਅਸੀਂ ਸਤਿਗੁਰਾਂ ਦਾ ਸਾਥ ਛੱਡ ਕੇ ਜਾਈਏ, ਹੁਣ ਨੀ ਚੰਗਾ। ਹਾਂ ਜੇ ਕਿਤੇ ਗੁਰੂ ਸਾਹਿਬ ਸੁੱਖ ਨਾਲ ਰਹਿੰਦੇ ਹੁੰਦੇ ਚਲੇ ਜਾਂਦੇ ਤੇ ਗੱਲ ਹੋਰ ਸੀ, ਪਰ ਅੱਜ ਤੁਰਕਾਂ ਦਾ ਘੇਰਾ ਹੈ, ਇਹੋ ਜਿਹੇ ਸਮੇਂ ਵਿਚ ਜੇ ਅਸੀਂ ਸਾਥ ਛੱਡ ਕੇ ਜਾਂਦੇ ਹਾਂ ਤੇ ਇਹ ਚੰਗਾ ਨਹੀਂ।
ਵਰ ਕੇ ਅਧਾਰੋ ਨਰਕ ਸਹਿੜਿਓ, ਰਣ ਤੇ ਡਰ ਗੁਰ ਤੇ ਮੁਖ ਪੇਰਿਓ।
ਇਹ ਤਾਂ ਅਸੀਂ ਹਜ਼ਾਰਾਂ ਸਾਲਾਂ ਦਾ ਨਰਕ ਸਹਿੜ ਲਿਆ, ਹਜ਼ਾਰਾਂ ਸਾਲਾਂ ਦਾ, ਇੱਕ ਤਾਂ ਜੰਗ ਦੇ ਮੈਦਾਨ ਚ ਮੂੰਹ ਫੇਰਿਆ, ਦੂਜਾ ਗੁਰੂ ਕਲਗੀਧਰ ਤੋਂ ਮੁੱਖ ਫੇਰਿਆ, ਜੰਗ ਤੋਂ ਔਰ ਗੁਰੂ ਤੋਂ ਮੂੰਹ ਫੇਰ ਕੇ ਹਜ਼ਾਰਾਂ ਸਾਲਾਂ ਦਾ ਨਰਕ ਸਹੇੜ ਲਿਆ।
ਇੱਕ ਘੜੀ ਕੋ ਸੰਕਟ ਨਿਕੋ,
ਇੱਕ ਘੜੀ ਦਾ ਸੰਕਟ ਹੈ ਇੱਥੇ, ਕੇਵਲ ਇੱਕ ਘੜੀ ਦਾ ਸੰਕਟ, ਇੱਕ ਘੜੀ ਦਾ ਜੰਗ ਹੈ।
ਲੱਖੋਂ ਬਰਕ ਸਦਾ ਸੁਖ ਜੀ ਕੋ,
ਮੁੜ ਕੇ ਲੱਖਾਂ ਸਾਲਾਂ ਵਾਸਤੇ ਸੁਖੀ ਹੋ ਜਾਂਗੇ, ਇੱਕ ਘੜੀ ਦਾ ਸੰਕਟ ਪਾ ਕੇ ਲੱਖਾਂ ਸਾਲਾਂ ਲਈ ਸੁਖੀ ਹੋ ਜਾਵਾਂਗੇ, ਸਾਡੀਆਂ ਪੁਸ਼ਤਾਂ ਲੱਖਾਂ ਸਾਲਾਂ ਤੱਕ ਸੁਖੀ ਹੋ ਜਾਣਗੀਆਂ।
ਹਮ ਗਾਡੇ ਹੋਏ ਠਾਂਡੇ ਅਰੈ,
ਅਸੀਂ ਇੱਥੇ ਗਾਡੇ ਹੋ ਕੇ ਪੱਕੇ ਹੋ ਕੇ ਅੜ ਕੇ ਰਹਾਂਗੇ ਜੰਗ ਦੇ ਮੈਦਾਨ ਵਿੱਚ।
ਰਿਪ ਸੋਨਾ ਰਨ ਕਰ ਮਾਰੇ ਮਰੇ,
ਔਰ ਦੁਸ਼ਮਣ ਨਾਲ ਜੰਗ ਦੇ ਮੈਦਾਨ ਵਿੱਚ ਲੜ ਕੇ ਮਾਰਾਂਗੇ ਜਾਂ ਫਿਰ ਮਰਾਂਗੇ।
ਗੁਰ ਲਗ ਤੁਰਕ ਜਾਨ ਮੈਂ ਦੇ,
ਕਹਿੰਦੇ ਸਿੰਘੋ ਇਹ ਪ੍ਰਣ ਕਰ ਲਓ ਕਿ ਜਦੋਂ ਤੱਕ ਸਾਡੇ ਸਰੀਰ ਚ ਸਾਹ ਚੱਲਦੇ ਨੇ, ਆ ਤੁਰਕਾਂ ਦੀ ਫੌਜ ਨੂੰ ਗੁਰੂ ਸਾਹਿਬ ਤੱਕ ਨਹੀਂ ਜਾਣ ਦੇਣਾ ਆਪਾਂ, ਕਿਉਂਕਿ ਸਤਿਗੁਰੂ ਜੀ ਅੱਗੇ ਲੰਘ ਗਏ ਸੀ। ਕਹਿੰਦੇ ਤੁਰਕਾਂ ਦੀ ਫੌਜ ਜਦੋਂ ਤੱਕ ਸਾਡੇ ਚ ਦਮ ਚੱਲਦੇ ਨੇ, ਸਾਹ ਚੱਲਦੇ ਨੇ, ਉਦੋਂ ਤੱਕ ਇਹਨਾਂ ਨੂੰ ਅਸੀਂ ਲੰਘ ਕੇ ਇਥੋਂ ਅੱਗੇ ਨਹੀਂ ਜਾਣ ਦੇਣਾ।
ਮੈਂ ਵੱਟਾ ਸਿੱਖੀ ਕੋ ਲਾਵਾਂ,
ਗੁਰੂ ਕੀ ਸਿੱਖੀ ਨੂੰ ਵੱਟਾ ਨਹੀਂ ਲੱਗਣ ਦੇਣਾ ਸਿੰਘੋ, ਗੁਰੂ ਕੀ ਸਿੱਖੀ ਨੂੰ ਦਾਗ ਨਹੀਂ ਲੱਗਣ ਦੇਣਾ।
ਨਹੀਂ ਆਪਣੋ ਧਰਮ ਗਵਾਵਾਂ,
ਆਪਣਾ ਧਰਮ ਨਹੀਂ ਗਵਾਣਾ, ਭਾਵੇਂ ਆਪਣੇ ਪ੍ਰਾਣ ਗਵਾਣੇ ਪੈ ਜਾਣ, ਆਪਣੇ ਪ੍ਰਾਣ ਤਿਆਗਣੇ ਪੈ ਜਾਣ, ਪਰ ਆਪਣਾ ਧਰਮ ਨਹੀਂ ਤਿਆਗਣਾ।
ਹਮ ਤੋ ਪ੍ਰਾਣ ਧਾਰਿਓ ਅਬ ਐਸੇ,
ਅਸੀਂ ਇਹੋ ਜਿਹਾ ਪ੍ਰਣ ਧਾਰਨ ਕਰ ਲਿਆ ਆਪਣੇ ਅੰਦਰ।
ਅਪਰ ਕਰੋ ਜਿਨਕੇ ਮਨ ਜੈਸੇ,
ਬਾਕੀ ਤੁਸੀਂ ਜੋ ਜਿਸ ਦੇ ਮਨ ਵਿਚ ਆਵੇ ਕਰੋ, ਅਸੀਂ ਤਾਂ ਨਹੀਂ ਜਾਂਦੇ, ਅਸੀਂ ਤਾਂ ਹੁਣ ਇੱਥੇ ਹੀ ਲੜਾਂਗੇ।
ਇਤਿਹਾਸਕ ਬੋ ਕਹਿ ਕਹਿ ਤਰਕ ਜੀਵਤ ਨਿੰਦਾ ਮਰਤੇ ਨਰਕ,
ਆਦਕ ਬਹੁਤ ਤਰਕ ਕਰ ਕਰਕੇ ਕਹਿੰਦੇ ਜਦੋਂ ਤੱਕ ਜੀਵਾਂਗੇ ਨਿੰਦਾ ਹੋਵੇਗੀ ਤੇ ਮਰ ਕੇ ਨਰਕਾਂ ਵਿਚ ਪਵਾਂਗੇ।
ਅਤੇ ਸਿੰਘ ਸਭ ਸੰਖਿਆ ਚਾਲੇ, ਰਣ ਕਰ ਬੇਕੋ ਤੀਰ ਬਿਸਾਲੇ।
ਖਾਲਸਾ ਜੀ, ਇਨ੍ਹਾਂ ਮਾਝੇ ਦੇ ਸਿੰਘਾਂ ਵਿਚੋਂ 40 ਸਿੰਘ ਹਟ ਕੇ ਪਿੱਛੇ ਆ ਗਏ, ਆਖਿਆ ਸੀ 40 ਸਿੰਘ ਉਹ ਤਾਂ ਖਲੋ ਗਏ, ਬਾਕੀਆਂ ਦੇ ਮਨ ਦਾ ਹੌਸਲਾ ਢਹਿ ਗਿਆ, ਪਰ 40 ਨੇ ਪੂਰੀ ਦਲੇਰੀ ਵਿਖਾਈ, ਆਖਿਆ ਸੀ ਸਤਿਗੁਰਾਂ ਦਾ ਸਾਥ ਛੱਡ ਕੇ ਨਹੀਂ ਜਾਣਾ।
ਅਪਰ ਭਏ ਕਾਇਰ ਬਲਹਾਰੇ,
ਬਾਕੀ ਕਾਇਰ ਹੋ ਗਏ, ਬਾਕੀ ਗੀਦੇ ਹੋ ਗਏ, ਬਲ ਹਾਰ ਗਏ।
ਪਗ ਚੰਚਲ ਕਰ ਦੂਰ ਸਿਦਾਰੇ,
40 ਨਹੀਂ ਗਏ, ਬਾਕੀ ਸਭ ਚਲੇ ਗਏ, 40 ਖਲੋਤੇ ਰਹੇ, 40 ਨੇ ਉਸ ਵੇਲੇ, ਤਾਂ ਹੀ ਤਾਂ ਖਾਲਸਾ ਜੀ 40 ਦੀ ਗੱਲ ਹੋਈ ਸੀ ਨਾ, ਆਨੰਦਪੁਰ ਸਾਹਿਬ ਚ ਵੀ ਜਦੋਂ ਸਾਰਿਆਂ ਨੇ ਬਦਾਵਾ ਦੇ ਦਿੱਤਾ, 40 ਨੇ ਨਹੀਂ ਦਿੱਤਾ। ਇੱਥੇ ਵੀ ਅੱਜ 40 ਨਹੀਂ ਗਏ, ਬਾਕੀ ਸਾਰੇ ਚਲੇ ਗਏ, ਕਿਉਂਕਿ 40 ਸਿੰਘ ਹੀ ਖਾਲਸੇ ਦਾ ਬੀਜ ਹਨ। ਕਲਗੀਧਰ ਪਾਤਸ਼ਾਹ ਦੇ ਬਚਨ ਨੇ 40 ਨਰ ਇਹ ਬੀਜ ਖਾਲਸਾ ਮੁਕਤੀ ਪਾਵਨ ਸਿੰਘ ਬਲੀ। ਇਹ 40 ਸਿੰਘ ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦਾ ਬੀਜ ਹੈ। ਜਿਹੜੀ ਫਸਲ ਦਾ ਬੀਜ ਰੱਖਿਆ ਹੋਵੇ ਨਾ, ਫਸਲ ਤਬਾਹ ਵੀ ਹੋ ਜਾਏ, ਬੀਜ ਪਿਆ ਹੋਵੇ ਤੇ ਉਮੀਦ ਹੁੰਦੀ ਹੈ ਫਸਲ ਦੁਬਾਰਾ ਉਗਾਈ ਜਾ ਸਕਦੀ ਹੈ। ਇਹ 40 ਸਿੰਘ ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦਾ ਬੀਜ ਹੈ। ਇਸ ਕਰਕੇ ਕੋਈ ਫਿਕਰ ਨਾ ਕਰੇ ਕਿ ਖਾਲਸਾ ਖਤਮ ਹੋ ਜਾਏਗਾ। ਕਹਿੰਦੇ ਖਾਲਸਾ ਖਤਮ ਨਹੀਂ ਹੋਵੇਗਾ, ਇਹਨਾਂ 40 ਸਿੰਘਾਂ ਦਾ ਬੀਜ ਮੈਂ ਸੱਚਖੰਡ ਚ ਸਾਂਭ ਕੇ ਰੱਖਿਆ, ਜਦੋਂ ਖਤਮ ਹੋਣ ਲੱਗੇਗਾ ਇਹਨਾਂ 40 ਚੋਂ ਇੱਕ ਭੇਜ ਦਿਆ ਕਰਾਂਗਾ। ਫਿਰ ਖਾਲਸਾ ਚੜ੍ਹਦੀ ਕਲਾ ਚ ਹੋਏਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ 40 ਸਿੰਘ ਨਹੀਂ ਗਏ, ਬਾਕੀ ਸਾਰੇ ਚਲੇ ਗਏ।
ਪਿਆਰੇ ਪ੍ਰਾਨ ਕਰੇ ਤਜ ਧਰਮੋ, ਸਤਿਗੁਰ ਤਿਆਗੇ ਕਰਿਓ ਕੁਕਰਮੋ।
ਉਹਨਾਂ ਨੇ ਆਪਣੇ ਪ੍ਰਾਨ ਪਿਆਰੇ ਕਰ ਲਏ ਔਰ ਧਰਮ ਤਿਆਗ ਦਿੱਤਾ, ਸਤਿਗੁਰਾਂ ਨੂੰ ਤਿਆਗ ਦਿੱਤਾ ਤੇ ਚਲੇ ਗਏ।
ਜਿਤ ਕੋ ਆਏ ਤਿਤੈ ਸਿਦਾਰੇ,
ਜਿਧਰੋਂ ਆਏ ਸੀ ਮਾਝੇ ਦੇ ਇਲਾਕੇ ਚ ਉਧਰ ਵਾਪਸ ਚਲੇ ਗਏ।
ਮਨੋ ਚਰਨ ਮ੍ਰਿਗ ਕੇ ਸਭ ਧਾਰੇ,
ਤੇਜ਼ੀ ਨਾਲ ਦੌੜੇ, ਮਾਨੋ ਪੈਰ ਹਿਰਨਾਂ ਦੇ ਧਾਰਨ ਲਾ ਕਰ ਲਏ ਨੇ। ਜਿਵੇਂ ਹਿਰਨ ਤੇਜ਼ੀ ਨਾਲ ਦੌੜਦਾ ਨਾ, ਕਹਿੰਦੇ ਮਾਨੋ ਹਿਰਨਾਂ ਦੇ ਪੈਰ ਬਣਾ ਲਏ ਨੇ ਆਪਣੇ, ਏਦਾਂ ਤੇਜ਼ੀ ਨਾਲ ਦੌੜੇ ਨੇ।
ਜਬ ਸ਼੍ਰੀ ਪ੍ਰਭ ਖਿਦਰਾਣੇ ਆਏ,
ਇਧਰ ਸਤਿਗੁਰੂ ਜੀ ਜਦੋਂ ਚੱਲ ਕੇ ਖਿਦਰਾਣੇ
ਪਹੁੰਚੇ, ਲੋਕ ਅਲਾਏ,
ਲੜਨ ਦੀ ਜਗ੍ਹਾ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ,
ਸ਼ੁਸ਼ਕ ਪਰਿਓ ਨਮਰੀ ਥਲ ਹੈ।
ਖਾਲਸਾ ਜੀ ਖਿਦਰਾਣੇ ਦਾ ਜਿਹੜਾ ਢਾਬ ਸੀ ਉਹ ਸੁੱਕਾ ਪਿਆ ਸੀ ਤੇ ਨੀਵਾਂ ਥਾਂ ਸੀ, ਤਲਾਬ ਜਿਹੜਾ ਸੀ ਉਹ ਨੀਵਾਂ ਸੀ ਤੇ ਸੁੱਕਾ ਹੋਇਆ ਸੀ।
ਰਾਮ ਕਰੇ ਕਿਆ ਸਿਰ ਲੈ,
ਮਹਾਰਾਜ ਜੀ ਕਹਿੰਦੇ ਇੱਥੇ ਟਿਕ ਕੇ ਜੰਗ ਲੜਾਂਗੇ, ਲੜਾਈ ਕਰਾਂਗੇ।
ਮਦਰੀ ਬ੍ਰਿੰਦ ਸਗਨ ਹੈ ਆਛੇ,
ਆਲੇ ਦੁਆਲੇ ਬੇਰੀਆਂ ਦੇ ਸੰਘਣੇ ਝੁੰਡ ਵੀ ਸਨ।
ਅਤੇ ਤੁਰਕ ਗਨ ਕੋ ਚਿਤ ਬਾਚੇ,
ਇੱਥੇ ਤੁਰਕਾਂ ਨੂੰ ਮਾਰਾਂਗੇ, ਤੁਰਕ ਜਿਹੜੇ ਚੜ ਕੇ ਆਉਣਗੇ ਉਹਨਾਂ ਨੂੰ ਗੋਲੀਆਂ ਦਾਗ ਕੇ ਖਤਮ ਕਰਾਂਗੇ।
ਦਾਨ ਸਿੰਘ ਆਦਿਕ ਬਹਿਰਾਰ,
ਭਾਈ ਦਾਨ ਸਿੰਘ ਆਦਿਕ ਜਿਹੜੇ ਬਰਾੜ ਸਿੰਘ ਸਨ,
ਕਹੇ ਜਮੂ ਦਿਸ਼ ਚਾਰ ਉਜਾੜ,
ਮਹਾਰਾਜ ਚਾਰੇ ਪਾਸੇ ਝਾੜ ਹੀ ਝਾੜ ਤੇ ਉਜਾੜ ਹੀ ਉਜਾੜ ਹੈ।
ਨਾ ਤੁਰਕੋ ਬੀਚ ਲਸ਼ਕਰ ਕੇ,
ਮਹਾਰਾਜ ਇੱਥੇ ਲਸ਼ਕਰ ਦੇ ਵਿੱਚ ਨਾ ਤੁਸੀਂ ਰੁਕੋ, ਇੱਥੇ ਲਸ਼ਕਰ ਵਿੱਚ ਨਾ ਤੁਸੀਂ ਖਲੋਵੋ।
ਘੇਰਾ ਪਾਏ ਲੈ ਬਲ ਕਰਕੇ,
ਕਿਉਂਕਿ ਦੁਸ਼ਮਣ ਹੋ ਸਕਦਾ ਘੇਰਾ ਪਾ ਲਵੇ ਆ ਕੇ ਬਲ ਕਰਕੇ।
ਅੱਗੇ ਚਲੋ ਕਿਤਕ ਚੱਲ ਔਰ,
ਮਹਾਰਾਜ ਜੀ ਤੁਸੀਂ ਇੱਥੋਂ ਥੋੜਾ ਜਾ ਹੋਰ ਅੱਗੇ ਚਲੇ ਜਾਓ, ਜਿੱਥੇ ਅੱਜ ਕੱਲ ਵੱਡਾ ਸਥਾਨ ਹੈ ਮਹਾਰਾਜ ਜੀ ਦਾ ਤੰਬੂ ਸਾਹਿਬ। ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਜੀ ਆਪ ਜੀ ਉਧਰ ਨੂੰ ਚਲੇ ਜਾਓ, ਉੱਥੇ ਜਾ ਕੇ ਭਲੀ ਜਗ੍ਹਾ ਤੇ ਆਪ ਜੀ ਉੱਚੇ ਥਾਂ ਤੇ ਖਲੋ ਜਾਓ।
ਪਿੱਠ ਆਪਣੀ ਰੱਖੇ ਉਜਾੜ,
ਤੁਸੀਂ ਆਪਣੀ ਪਿੱਠ ਉਜਾੜ ਵਾਲੇ ਪਾਸੇ ਰੱਖਣੀ ਹੈ ਤੇ ਚਿਹਰਾ ਦੁਸ਼ਮਣ ਵਾਲੇ ਪਾਸੇ ਰੱਖਣਾ ਹੈ।
ਅਲਕ ਤੁਬਕੀ ਕਰੇ ਮਾਰ,
ਉੱਥੋਂ ਆਪਾਂ ਤੁਰਕਾਂ ਦੇ ਉੱਤੇ ਗੋਲੀਆਂ ਦੀ ਮਾਰ ਮਾਰਾਂਗੇ।
ਜੀਤ ਘਾਤੇ ਹੋਏ ਹੱਥ ਕਰਕੇ,
ਜਿੰਨੇ ਮਾਰੇ ਗਏ ਤੁਰਕ ਉਹਨੇ ਮਾਰ ਕੇ।
ਪਰੇ ਜ਼ੋਰ ਤੋਂ ਜੈ ਤਰਕੈ,
ਜੇ ਦੁਸ਼ਮਣਾਂ ਦਾ ਜ਼ੋਰ ਪੈਂਦਾ ਹੋਇਆ ਤੇ ਫਿਰ ਗੁਰੀਲਾ ਨੀਤੀ ਵਰਤ ਕੇ ਆਪਾਂ ਅੱਗੇ ਨੂੰ ਨਿਕਲ ਜਾਵਾਂਗੇ। ਜਿੰਨੇ ਕੁ ਮਾਰੇ ਗਏ ਮਾਰਾਂਗੇ, ਜੇ ਦੁਸ਼ਮਣ ਵਧਦਾ ਆਇਆ ਤੇ ਮਹਾਰਾਜ ਜੀ ਆਪਾਂ ਫਿਰ ਪਿਛਾਂ ਨੂੰ ਹਟ ਜਾਵਾਂਗੇ।
ਇਹ ਮਤ ਅਮਰੋ ਮਾਨੋ ਗੁਰ ਜੀ, ਰੁਕੋ ਨਾ ਆਪ ਕਰਤ ਸਭ ਅਰਜ਼ੇ।
ਮਹਾਰਾਜ ਜੀ ਸਾਡੀ ਇਹ ਬੇਨਤੀ ਆਪ ਜੀ ਪ੍ਰਵਾਨ ਕਰੋ, ਇੱਥੇ ਨਾ ਰੁਕੋ, ਇੱਥੋਂ ਖਿਦਰਾਣੇ ਦੇ ਢਾਬ ਤੋਂ ਆਪ ਦੀ ਹੋਰ ਅੱਗੇ ਨੂੰ ਚਲੇ ਜਾਓ।
ਇੰਬੋ ਬਾਰ ਬਾਰ ਹੋਏ ਦੀਨ,
ਏਦਾਂ ਸਿੰਘਾਂ ਨੇ ਬਾਰ ਬਾਰ ਦੀਨ ਹੋ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਕਹਿਓ ਜ਼ੋਰ ਕਰ ਸੁਣੋ ਪ੍ਰਵੀਨ।
ਸਤਿਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਆਖਿਆ ਗਰੀਬ ਨਵਾਜ ਬੇਨਤੀ ਸੁਣੋ।
ਤਜ ਖਿਦਰਾਣਾ ਕੁਛ ਪਿਆਨੇ, ਖਰੇ ਭਏ ਪ੍ਰਭ ਲੜਨ ਟਿਕਾਨੇ।
ਮਹਾਰਾਜ ਜੀ ਖਿਦਰਾਣਾ ਛੱਡ ਕੇ ਉਥੋਂ ਹੋਰ ਅੱਗੇ ਚਲੇ ਗਏ। ਇੱਕ ਉੱਚਾ ਟਿਕਾਣਾ ਵੇਖ ਕੇ ਮਹਾਰਾਜ ਜੀ ਖਲੋ ਗਏ ਲੜਨ ਵਾਸਤੇ।
ਬਿਕਾ ਸਿੰਘ ਜੇ ਚਾਲੇ,
ਇੰਨੇ ਨੂੰ ਜਿਹੜੇ 40 ਸਿੰਘ ਸਨ ਮਾਝੇ ਦੇ ਮਜੈਲ, ਜਿਹੜੇ ਮਹਾਰਾਜ ਜੀ ਨਾਲ ਹੁਣ ਟੁੱਟੀ ਗੰਢਣਾ ਚਾਹੁੰਦੇ ਹਨ,
ਲੜਨ ਇਸ ਕਰ ਧੀਰ ਵਿਸਾਲੇ,
ਉਹ ਲੜਨ ਵਾਸਤੇ ਹੌਸਲਾ ਧਾਰ ਕੇ, ਸ਼ਸਤਰ ਧਾਰੀ ਸਨ 40 ਦੇ 40, ਉਹ ਲੜਨ ਵਾਸਤੇ ਹੌਸਲਾ ਧਾਰ ਕੇ
ਗੁਰ ਕੀ ਦਿਸ਼ਾ ਉਤਾਇਲ ਆਏ,
ਉਥੋਂ ਗੁਰੂ ਸਾਹਿਬ ਜੀ ਵਾਲੇ ਪਾਸੇ ਨੂੰ ਚੱਲ ਪਏ, ਮਹਾਰਾਜ ਜੀ ਵਾਲੇ ਪਾਸੇ ਨੂੰ ਚੱਲ ਕੇ ਆ ਗਏ।
ਤੁਪਕ ਤਿਆਰ ਤੋੜੇ ਸੁਲਗਾਏ,
ਬੰਦੂਕਾਂ ਉਨ੍ਹਾਂ ਨੇ ਤਿਆਰ ਰੱਖੀਆਂ, ਤੋੜੇ ਸੁਲਗਾਏ ਹੋਏ ਨੇ।
ਸਰ ਕਿੱਧਰ ਆਣਾ ਤੈਨੂੰ ਨਿਆਰਾ, ਆਏ ਪ੍ਰਵੇਸ਼ੇ ਤਾਏ ਮਜਾਰਾ।
ਜਿਹੜਾ ਤਾਲ ਸੀ ਨਾ ਖਿਦਰਾਣੇ ਦਾ ਸੁੱਕਾ ਹੋਇਆ, ਉਹਨਾਂ ਨੇ ਆ ਕੇ ਵੇਖਿਆ, 40 ਸਿੰਘਾਂ ਨੇ ਆਖਿਆ ਵੀ ਇਹਦੇ ਤੋਂ ਵਧੀਆ ਜਗ੍ਹਾ ਨੀ ਲੜਨ ਵਾਲੀ। ਮੋਰਚਾ ਬਣਿਆ ਹੋਇਆ, ਕਿਉਂਕਿ ਡੂੰਘਾ ਸੀ ਨਾ, ਤੇ ਵਿਚ ਮੋਰਚੇ ਬਣੇ ਹੋਏ ਸਨ, ਤੇ ਮੋਰਚਾ ਬਣਾਉਣ ਦੀ ਵੀ ਲੋੜ ਨੀ, ਉੱਚਾ ਟੋਆ ਸੀ, ਵਿਚ ਟੋਆ ਬਣਿਆ ਹੋਇਆ, ਤਾਲ ਸੀ ਨਾ, ਸਰੋਵਰ ਸੀ, ਤੇ ਲੜਨ ਵਾਸਤੇ ਵਧੀਆ ਟਿਕਾਣਾ ਸਿੰਘਾਂ ਨੇ ਵੇਖਿਆ।
ਮਨੋ ਦੁਰਗਿਆ ਕਰੇ ਉਹ ਪਸੰਦ,
ਇਹ ਤਾਂ ਮਾਨੋ ਬੜਾ ਵਧੀਆ ਕਿਲਾ ਬਣਿਆ ਹੋਇਆ, ਸਿੰਘਾਂ ਨੂੰ ਬੜਾ ਪਸੰਦ ਆਇਆ।
ਫਿਰ ਉਹ ਹਿਆਰਨ ਕਰੇ ਬਿਲੰਦ,
ਇੱਥੇ ਖਲੋ ਕੇ ਲੜੋ ਭਾਈ, ਜੇ ਜੰਗ ਲੜਨਾ ਹੈ।
ਇਤੀ ਤੁਰਕਨ ਤੋਂ ਬਿਰਮਾਵੇ, ਗੁਰ ਕੇ ਪਾਚੇ ਨਾਨ ਜਾਵੇ।
ਇਧਰ ਹੀ ਤੁਰਕਾਂ ਨੂੰ ਬਰਮਾ ਲਵਾਂਗੇ, ਆਪਾਂ ਇੱਥੇ ਹੀ ਰੋਕ ਲਵਾਂਗੇ, ਇਹਨਾਂ ਤੁਰਕਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੱਕ ਪਹੁੰਚਣ ਹੀ ਨਹੀਂ ਦੇਵਾਂਗੇ।
ਆਪਸ ਮੈਂ ਮਸਲਤ ਕਰ ਤੇਰੇ,
ਇਹਦਾ ਇਹਨਾਂ 40 ਸਿੰਘਾਂ ਨੇ ਸਲਾਹ ਕਰ ਲਈ, ਤੇ ਇੱਥੇ ਖਿਦਰਾਣੇ ਦੀ ਢਾਬ ਦੇ ਵਿਚ ਹੀ ਮੋਰਚੇ ਲਾ ਲਏ।
ਰੱਬੇ ਕੋ ਤਿਆਰ ਹੋਏ ਕਰੇ,
ਲੜਨ ਵਾਸਤੇ ਤਿਆਰ ਹੋ ਕੇ ਖਲੋ ਗਏ ਸਿੰਘ।
ਕੇਤਕ ਸਿੰਘ ਬਹੁਤ ਜਨਾਮਨ,
ਹੁਣ ਸਿੰਘਾਂ ਨੇ ਨੀਤੀ ਵੀ ਵਰਤੀ, ਕਹਿੰਦੇ ਵੀ ਤੁਰਕਾਂ ਨੂੰ ਇੱਦਾਂ ਲੱਗੇ ਵੀ ਅਸੀਂ ਥੋੜੇ ਨੀ ਬਹੁਤ ਜ਼ਿਆਦਾ ਹਾਂ, ਉਹਦੇ ਵਾਸਤੇ ਇੱਕ ਤਰੀਕਾ ਅਪਣਾਇਆ।
ਕਰੇ ਚਾਦਰੇ ਚਾਰਨ ਪਾਮਨ,
ਕੀਤਾ ਸਿੰਘਾਂ ਕੋਲ ਜਿਹੜੇ ਚਾਦਰੇ ਸੀ ਨਾ ਵੱਡੇ, ਉਹ ਚਾਦਰੇ ਝਾੜਾਂ ਦੇ ਉੱਤੇ ਪਾ ਦਿੱਤੇ, ਝਾੜ ਹੀ ਸੀ ਨਾ ਆਲੇ ਦੁਆਲੇ, ਉਹ ਝਾੜਾਂ ਦੇ ਉੱਤੇ ਵੱਡੇ ਵੱਡੇ ਚਾਦਰੇ ਪਾ ਦਿੱਤੇ।
ਜੇ ਬਦਰੀ ਕੇ
ਤਰੁਜੋਏ, ਉੱਚੇ ਦਰਖਤ ਸਨ ਬੇਰੀਆਂ ਦੇ, ਉਹਨਾਂ ਉੱਤੇ ਵੀ ਝਾੜਾਂ ਦੇ ਉੱਤੇ ਚਾਦਰੇ ਪਾ ਦਿੱਤੇ।
ਸਾਤੇ ਚਾਦੇ ਤੇ
ਕੱਪੜਿਆਂ ਨਾਲ ਬਸਤਰਾਂ ਦੇ ਨਾਲ ਢੱਕ ਦਿੱਤੇ, ਦੂਜੇ ਪਾਸੇ ਆਪ ਇਧਰ ਢਾਬ ਵਾਲੇ ਪਾਸੇ ਬਹਿ ਗਏ, ਦੂਜੇ ਪਾਸੇ ਕਹਿੰਦੇ ਏਦਾਂ ਤੰਬੂ ਜੇ ਬਣਾ ਦਿੱਤੇ, ਏਦਾਂ ਲੱਗਦਾ ਵੀ ਜਿਵੇਂ ਤੰਬੂ ਲੱਗੇ ਹੋਏ ਨੇ।
ਤੰਬੂ ਲੱਗੇ ਜਾਨ ਰਿਪ ਡਰੈ, ਆਏ ਨਾ ਇੱਕ ਤਿਰ ਹੇਲਾ ਕਰੈ।
ਤੰਬੂ ਲੱਗੇ ਹੋਏ ਨੇ ਏਦਾਂ ਵੇਖ ਕੇ ਦੁਸ਼ਮਣ ਡਰ ਜਾਏਗਾ। ਇਸ ਤਰੀਕੇ ਨਾਲ ਸਿੰਘਾਂ ਨੇ ਇਹ ਵਿਉਂਤ ਬੰਦੀ ਨਾਲ ਸਾਰਿਆਂ ਤੇ ਚਾਦਰਾਂ ਪਾ ਦਿੱਤੀਆਂ, ਝਾੜਾਂ ਦੇ ਉੱਤੇ ਕੱਪੜੇ ਬਸਤਰ ਆਦਿਕ ਪਾ ਕੇ ਤੰਬੂ ਜੇ ਬਣਾ ਦਿੱਤੇ ਵੀ ਤੁਰਕਾਂ ਨੂੰ ਮਾਰਾਂਗੇ ਔਰ ਉਹਨਾਂ ਦੇ ਅੰਗ ਤੂੜ ਸੁੱਟਾਂਗੇ।
ਦੂਰੀ ਅਤੇ ਤੁਫੰਗਾ,
ਦੁਸ਼ਮਣ ਦੂਰ ਹੀ ਰਹੇਗਾ, ਉਹਨਾਂ ਨੂੰ ਪਤਾ ਹੋਵੇਗਾ ਵੀ ਜ਼ਿਆਦਾ ਨੇ, ਥੋੜੇ ਵੇਖ ਕੇ ਤੇ ਸਿੱਧੇ ਆਉਣਗੇ, ਜਦੋਂ ਉਹਨਾਂ ਨੂੰ ਲੱਗੇਗਾ ਵੀ ਜ਼ਿਆਦਾ ਨੇ, ਵੇਖੋ ਕਿੰਨੇ ਤੰਬੂ ਲੱਗੇ ਹੋਏ ਨੇ, ਤੇ ਫਿਰ ਦੂਰ ਹੀ ਰਹਿਣਗੇ, ਤੇ ਜੇ ਦੂਰ ਰਹਿਣਗੇ ਤੇ ਦੂਰੋਂ ਹੀ ਬੰਦੂਕਾਂ ਦੀਆਂ ਗੋਲੀਆਂ ਦਾਗ ਦਾਗ ਕੇ ਮਾਰਾਂਗੇ।
ਤੁਰਕਨ ਪੂਰੇ ਅੰਗਾ,
ਮਾਰ ਮਾਰ ਕੇ ਗੋਲੀਆਂ ਤੁਰਕਾਂ ਦੇ ਅੰਗ ਤੋੜ ਸੁੱਟਾਂਗੇ।
ਸਿਰੇ ਅਧਿਕ ਕਰਕੇ ਉਤਸ਼ਾਓ, ਧਨ ਜਨਮ ਤਿੰਨ ਕੋ ਜਗ ਮਾਓ।
ਸਿੰਘ ਏਦਾਂ ਦਾ ਉਤਸ਼ਾਹ ਧਾਰਨ ਕਰਕੇ ਖਲੋ ਗਏ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਧਨ ਹੈ ਇਹੋ ਜਿਹੇ ਸਿੰਘਾਂ ਦਾ ਜਨਮ, ਧਨ ਹੈ ਇਹਨਾਂ ਦੀ ਮਾਂ, ਧਨ ਹੈ ਇਹਨਾਂ ਦੀ ਕੁੱਲ, ਜਿਸ ਕੁੱਲ ਦੇ ਵਿਚ ਇਹੋ ਜਿਹੇ ਸੂਰਬੀਰ ਬਹਾਦਰ ਜਨਮੇ ਹਨ।
ਗੁਰ ਲਗ ਤੁਰਕ ਨਾ ਪਹੁੰਚਣ ਪਾਵੇ, ਹਥਿਆਇਆ ਪਾਛੇ ਉਲਟਾਵੇ।
ਸਿੰਘਾਂ ਨੇ ਪ੍ਰਣ ਕਰ ਲਿਆ, ਕਹਿੰਦੇ ਤੁਰਕਾਂ ਨੂੰ ਸਤਿਗੁਰਾਂ ਤੱਕ ਨਹੀਂ ਪਹੁੰਚਣ ਦੇਣਾ, ਇਹਨਾਂ ਮਲੇਛਾਂ ਨੂੰ ਗੁਰੂ ਸਾਹਿਬ ਤੱਕ ਨਹੀਂ ਪਹੁੰਚਣ ਦੇਣਾ, ਇੱਥੋਂ ਹੀ ਮਾਰ ਕੇ ਇਹਨਾਂ ਨੂੰ ਪੈਰ ਪਿਛਲੇ ਪੈਰੀ ਵਾਪਸ ਉਲਟਾਣਾ ਹੈ।
ਕਰ ਲੈਂਗੇ ਕਮਸਾਨ ਕਨੇਰਾ,
ਔਰ ਕਮਾਸਾਨ ਜੰਗ ਕਰਾਂਗੇ, ਐਸਾ ਜੰਗ ਕਰਾਂਗੇ ਕਿ ਤੁਰਕ ਵੀ ਆਪਣੇ ਦੰਦਾਂ ਥੱਲੇ ਉਂਗਲੀਆਂ ਚਬਾਉਂਦੇ ਰਹਿ ਜਾਣਗੇ।
ਕਰ ਕਰ ਆਡ ਥਿਰੇ ਤਿਸ ਬੇਰਾ,
ਔਰ ਆਡਾ ਕਰ ਕਰਕੇ ਏਦਾਂ ਸਿੰਘ ਜਿਹੜੇ ਸਨ ਉਹ ਟਿਕ ਗਏ, ਖਲੋ ਗਏ।
ਨਹੀਂ ਆਪਣੇ ਪੈਰ ਹਿਲਾਵੋ, ਮਰੋ ਸੁਮੁਖ ਰਣ ਸੁਰਗ ਸਿਦਾਰੋ।
ਕਹਿੰਦੇ ਭਾਈ ਆਪਣੇ ਪੈਰ ਨੀ ਹਿਲਾਉਣੇ, ਇੱਥੇ ਸਾਹਮਣੇ ਹੋ ਕੇ ਲੜਨਾ, ਔਰ ਜਿਹੜਾ ਸਾਹਮਣੇ ਹੋ ਕੇ ਖਿੜੇ ਮੱਥੇ ਸ਼ਹੀਦੀ ਪਾਵੇਗਾ ਉਹ ਸੱਚਖੰਡ ਦੇ ਵਿੱਚ ਜਗ੍ਹਾ ਪ੍ਰਾਪਤ ਕਰੇਗਾ।
ਵਾਲੀ ਸਮਰੱਥ ਗੁਰੂ ਹਮਾਰੋ,
ਸਾਡੇ ਵਾਲੀ ਸਮਰੱਥ ਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹਾਂ
ਸੰਗਰ ਘੋਰ ਕਨੋ ਕਰ ਡਾਰੋ,
ਇਹੋ ਜਿਹਾ ਘੋਰ ਸੰਗਰ ਕਰੋ, ਇਹੋ ਜਿਹਾ ਘਮਾਸਾਨ ਜੰਗ ਕਰੋ।
ਚੰਡੀ ਚਲਿਤਰ ਸਾਠ ਕੋ ਕਰੇ,
ਖਾਲਸਾ ਜੀ ਹੁਣ ਦਸਮ ਗ੍ਰੰਥ ਸਾਹਿਬ ਦੀ ਬਾਣੀ ਸਿੰਘ ਪੜ੍ਹਦੇ ਨੇ ਚੰਡੀ ਚਰਿੱਤਰ ਦੇ ਸਲੋਕ। ਦੋ ਚੰਡੀ ਚਰਿੱਤਰ ਮਹਾਰਾਜ ਜੀ ਨੇ ਲਿਖੇ ਨੇ, ਚੰਡੀ ਚਰਿੱਤਰ ਪਹਿਲਾ ਤੇ ਚੰਡੀ ਚਰਿੱਤਰ ਦੂਜਾ। ਖਾਲਸਾ ਜੀ ਕਈ ਗੁਰਮੁਖ ਅਖੌਤੀ ਵਿਦਵਾਨ ਸੰਦੇਹ ਕਰਦੇ ਨੇ ਵੀ ਇਹ ਦਸਵੇਂ ਪਾਤਸ਼ਾਹ ਦੀ ਬਾਣੀ ਤਾਂ ਹੋਣੀ ਆਈ ਹੈ, 50-60 ਸਾਲਾਂ ਤੋਂ ਹੀ ਇਹਦਾ ਜ਼ਿਆਦਾ ਪ੍ਰਚਾਰ ਹੋਇਆ, ਪਰ ਆ 125 ਸਾਲ ਪਹਿਲਾਂ ਲਿਖਿਆ ਸੰਤੋਖ ਸਿੰਘ ਜੀ ਹੋਣਾ ਨੇ ਸੂਰਜ ਪ੍ਰਕਾਸ਼, ਉਹ ਲਿਖ ਰਹੇ ਨੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਵੇਰਵਾ। ਕਹਿੰਦੇ ਚੰਡੀ ਚਰਿੱਤਰ ਦੇ ਸਲੋਕ, ਚੰਡੀ ਚਰਿੱਤਰ ਦੇ ਛੰਦ ਗੁਰੂ ਕੇ ਸਿੰਘ ਪੜ੍ਹਦੇ ਨੇ। ਹਰ ਸੋ ਮੁੱਖ ਹੈ, ਹਰ ਧੀ ਦੁੱਖ ਹੈ, ਏਦਾਂ ਦੇ ਜਿਹੜੇ ਛੰਦ ਨੇ ਚੰਡੀ ਚਰਿੱਤਰ ਦੇ, ਉਹ ਗੁਰੂ ਕੇ ਪਿਆਰ ਵਾਲੇ ਸਿੰਘ ਪੜ੍ਹ ਰਹੇ ਨੇ, ਬੀਰਸ ਪੈਦਾ ਕਰਨ ਵਾਸਤੇ, ਆਪਣੇ ਅੰਦਰ ਬੀਰਸ ਦਾ ਹੁਲਾ ਪੈਦਾ ਕਰਨ ਵਾਸਤੇ।
ਕੇਚ ਤਵਾਰ ਭਗਉਤੀ ਰਹਿ,
ਚੰਡੀ ਦੀ ਵਾਰ ਪੜ੍ਹ ਰਿਹਾ। ਭਗਉਤੀ ਦੀ ਮਤਲਬ ਹੈ ਭਗਉਤੀ ਦੀ ਵਾਰ ਕਹਿੰਦੇ ਨੇ ਚੰਡੀ ਦੀ ਵਾਰ ਨੂੰ, ਇਹ ਚੰਡੀ ਚਰਿੱਤਰ ਦੂਜੇ ਦਾ ਹੀ ਹਿੱਸਾ ਹੈ ਚੰਡੀ ਦੀ ਵਾਰ, ਉਹਦਾ ਪਾਠ ਕਰਦੇ ਨੇ। ਕੋਈ ਪੜ੍ਹ ਰਿਹਾ ਪਹਿਲਾਂ ਗਲਾ ਮਿਲੰਦਿਆਂ ਭੇੜ ਪਿਆ ਨਿਹੰਗਾ, ਏਦਾਂ ਦੇ ਸਲੋਕ ਏਦਾਂ ਦੀਆਂ ਪੌੜੀਆਂ ਪੜ ਰਹੇ ਹਨ।
ਏਦਾਂ
ਸਿਰ ਹੋ ਕੇ ਤਿਆਰ ਬਰ ਤਿਆਰ ਹੋ ਕੇ ਬਾਣੀ ਪੜ੍ਹਦੇ ਹਨ। ਸ਼ਸਤਰ ਹਤਨ ਕਰਨ ਵਾਸਤੇ ਆਪਣੇ ਅੰਦਰ ਧੀਰਜ ਧਾਰਨ ਕੀਤਾ ਹੋਇਆ।
ਬਿਗੜੀ ਬਾਤ ਸੁਧਾਰਨ,
ਬਿਗੜੀ ਗੱਲ ਸੁਧਾਰਨ ਵਾਸਤੇ, ਗੁਰੂ ਤੋਂ ਬੇਮੁਖਤਾ ਦਾ ਕਾਗਜ਼ ਪੜਵਾਉਣ ਵਾਸਤੇ।
ਸਿਮਰਤ ਸਤਿਗੁਰ ਸੁਚੇਤ,
ਗੁਰਾਂ ਦਾ ਸਿਮਰਨ ਕਰਕੇ ਸੁਚੇਤ ਹੋ ਗਏ ਨੇ, ਸਾਵਧਾਨ ਹੋ ਗਏ ਨੇ।
ਕਲ ਮਲਾਟ ਤੁਰਕਨ ਕੋ ਭਾਰੇ,
ਤੁਰਕਾਂ ਦਾ ਕਲ ਮਲਾਟ ਭਾਰੀ ਹੋ ਕੇ ਵੱਧ ਕੇ ਆ ਰਿਹਾ।
ਸੁਣ ਸੁਣ ਗਏ ਗਏ ਆਯੁਧ ਧਾਰੇ,
ਔਰ ਸੁਣ ਸੁਣ ਕੇ ਉਹਨਾਂ ਦਾ ਕਲ ਮਲਾਟ ਸਿੰਘ ਸ਼ਸਤਰ ਧਾਰਨ ਕਰਦੇ ਨੇ, ਬੀਰਸ ਵਿਚ ਆਉਂਦੇ ਨੇ। ਕਦੋਂ ਦੁਸ਼ਮਣ ਨੇੜੇ ਆਵੇ ਤੇ ਆਪਣੇ ਸ਼ਸਤਰ ਚਲਾਈਏ।
ਕੋ ਕੋ ਤਿਆਗਨ ਲੱਗੇ ਤੁਫੰਗ,
ਗੋਲੀਆਂ ਵੀ ਚੱਲਣ ਲੱਗ ਪਈਆਂ, ਕੋਈ ਕੋਈ ਗੋਲੀ ਦਾਗਣ ਲੱਗ ਪਏ।
ਸੁਣ ਰਿਪ ਆਏ ਕਰੇ ਜਿਮ ਜੰਗ,
ਤਾਂ ਜੋ ਗੋਲੀਆਂ ਦੀ ਆਵਾਜ਼ ਸੁਣ ਕੇ ਦੁਸ਼ਮਣਾਂ ਨੂੰ ਵੀ ਪਤਾ ਲੱਗ ਜਾਏ ਕਿ ਜਿੱਥੇ ਅੱਗੇ ਵੱਧ ਕੇ ਜਾ ਰਹੇ ਆ ਉਹ ਵੀ ਖਾਲੀ ਹੱਥ ਨਹੀਂ ਬੈਠੇ।
ਸੁਣੀ ਆਵਾਜ਼ ਪਛਾਣ ਵਜੀਦੇ, ਕਹੋ ਕਿ ਗੋਲ ਡਿੱਗ ਜਦੋਂ
ਗੋਲੀਆਂ ਦੀ ਆਵਾਜ਼ ਸੁਣੀ, ਵਜ਼ੀਰ ਖਾਂ ਕਹਿੰਦਾ ਉਹ ਗੁਰੂ ਜੀ ਨੇੜੇ ਹੀ ਨੇ ਲੱਗਦਾ, ਇੱਥੇ ਅੱਗੇ ਗੋਲੀਆਂ ਚੱਲਣ ਲੱਗ ਪਈਆਂ ਨੇ, ਇੱਥੇ ਹੀ ਅੱਗੇ ਗੁਰੂ ਜੀ ਹੋਣਗੇ।
ਚੁੱਪ ਆਵਾਜ਼ ਸੁਣਾਈ ਦੇ,
ਬੰਦੂਕਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਮੰਡੇ ਰਣ ਖੇਤ,
ਨੇੜੇ ਗੁਰੂ ਟਿਕਿਆ ਹੋਇਆ, ਹੁਣ ਆਪਾਂ ਜੰਗ ਲੜਾਂਗੇ।
ਆਗੇ ਜਿਨ ਲੱਖੋ ਪੱਟ ਮਾਰੇ,
ਅੱਗੇ ਗੁਰੂ ਨੇ ਸਾਡੇ ਲੱਖਾਂ ਸੂਰਮੇ ਮਾਰ ਮੁਕਾਏ ਨੇ।
ਵੱਡੋ ਬਹਾਦਰ ਨਾਏ ਨਾਰੇ,
ਗੁਰੂ ਬੜਾ ਵੱਡਾ ਬਹਾਦਰ ਹੈ, ਹਾਰਨ ਵਾਲਾ ਨਹੀਂ।
ਜਵਾਲਾ ਬੰਮਣੀ ਕਰ ਕਰ ਤਿਆਰੇ,
ਜਵਾਲਾ ਬੰਮਣੀਆਂ ਤਿਆਰ ਕਰ ਕਰਕੇ, ਬੰਦੂਕਾਂ ਤਿਆਰ ਕਰ ਕਰਕੇ,
ਹੱਲੋ ਹੇਲ ਪਰੋ ਇੱਕ ਬਾਰੇ,
ਉਹ ਮੇਰੀ ਹੱਲਾ ਕਰਕੇ ਜ਼ੋਰ ਨਾਲ ਗੋਲੀਆਂ ਦਾਗ ਕੇ ਹਮਲਾ ਕਰੋ।
ਸਭ ਲਸ਼ਕਰ ਕੋ ਦਇਓ ਸੁਣਾਏ, ਕੀਨੀ ਤਿਆਰ ਤੁਬਕ ਸਮਝਾਏ,
ਸਾਰਾ ਲਸ਼ਕਰ ਇਹਨਾਂ ਨੇ ਤਿਆਰ ਕਰਕੇ ਸਭ ਨੂੰ ਸੁਣਾ ਦਿੱਤਾ ਤੇ ਬੰਦੂਕਾਂ ਤਿਆਰ ਕਰ ਲਈਆਂ ਇਹਨਾਂ ਸਾਰਿਆਂ ਨੇ।
ਜੱਟ ਕਪੂਰਾ ਜਿਨ ਕੇ ਸਾਥ,
ਕਪੂਰਾ ਜੱਟ ਇਹਨਾਂ ਦੇ ਨਾਲ ਹੈ, ਵਜ਼ੀਰ ਖਾਂ ਦੇ
ਆਏ,
ਇਹਨਾਂ ਦੇ ਨਾਲ ਚੱਲ ਕੇ ਆਇਆ ਹੈ।
ਆਏ ਬਤਾਵਤ ਗੁਰ ਕੀ ਗਾਤ,
ਗੁਰੂ ਸਾਹਿਬ ਦੀ ਗਾਥਾ ਇਹਨਾਂ ਨੂੰ ਸੁਣਾਉਂਦਾ ਆ ਰਿਹਾ।
ਜੈ ਜੈ ਕਰ ਡੇਰਾ ਚੜ ਆਏ,
ਜਿੱਥੇ ਸਤਿਗੁਰੂ ਜੀ ਡੇਰਾ ਕਰਕੇ ਆਏ ਸਨ ਉਹ ਸਾਰੀ ਜਗ੍ਹਾ ਇਹਨਾਂ ਨੂੰ ਦੱਸਦਾ ਆ ਰਿਹਾ। ਕਪੂਰਾ
ਆਵਤ ਸਗਰੇ ਚਿੰਨ ਦਿਖਾਏ,
ਉਹ ਸਾਰੀਆਂ ਨਿਸ਼ਾਨੀਆਂ ਵਿਖਾਉਂਦਾ ਆ ਰਿਹਾ ਰਸਤੇ ਵਿੱਚ।
ਬਿਕ ਬਿਕ ਖੋਜ ਆਵਤੇ ਦੋਰੇ,
ਖੋਜ ਲੱਭਦਿਆਂ ਲੱਭਦਿਆਂ ਦੌੜੇ ਆ ਰਹੇ ਨੇ ਵਜ਼ੀਰ ਖਾਂ ਤੇ ਇਹਦੇ ਸਾਥੀ।
ਸੁਰੰਗ ਧੁਆਏ ਪਾਵਤੇ ਰੋਰੇ,
ਘੋੜੇ ਦੌੜਾ ਕੇ ਬੜੀ ਛੇਤੀ ਨਾਲ ਪੌਗੇ ਪਾ ਕੇ ਆ ਰਹੇ ਨੇ।
ਆਏ ਨੇਰ ਪਾਇਓ ਖੇਦਰਾਂ ਨੇ, ਦੇਖੇ ਬੱਤਰ ਸੁਤੰਭੂ ਜਾਣੇ।
ਖਿਦਰਾਣੇ ਦੇ ਨੇੜੇ ਆ ਕੇ ਇਨ੍ਹਾਂ ਨੇ ਦੂਰੋਂ ਨਿਗਾਹ ਮਾਰੀ ਤੇ ਕੀ ਵੇਖਦੇ ਨੇ, ਜਿਹੜੇ ਸਿੰਘਾਂ ਨੇ ਚਾਦਰਾਂ ਕੱਪੜੇ ਪਾਏ ਹੋਏ ਸੀ ਨਾ ਉੱਤੇ ਝਾੜਾਂ ਤੇ, ਉਹ ਇਨ੍ਹਾਂ ਨੂੰ ਏਦਾਂ ਜਾਪਿਆ ਵੀ ਇਹ ਸਾਹਮਣੇ ਤੰਬੂ ਲੱਗੇ ਹੋਏ ਨੇ।
ਛੁੱਟਣ ਲੱਗੀ ਬਹੁ ਦਿਸ਼ਤੇ ਗੋਰੇ, ਪਰ ਉਹ ਰੋਲ ਬੋ ਛਲਕਣ ਕੇਰੇ।
ਦੋਹਾਂ ਪਾਸਿਓਂ ਗੋਲੀਆਂ ਛੁੱਟਣ ਲੱਗੀਆਂ, ਦੋਹਾਂ ਪਾਸਿਓਂ ਬੰਦੂਕਾਂ ਦਗਣ ਲੱਗੀਆਂ, ਔਰ ਛਲਕ ਛਲਕ ਦੇ ਨਾਲ ਗੋਲੀਆਂ ਚੱਲੀਆਂ ਹਨ, ਜਿਵੇਂ ਦੋਹਾਂ ਦਲਾਂ ਦਾ ਆਪਸੀ ਭੇੜ ਹੋ ਰਿਹਾ। 40 ਸਿੰਘ ਬੜੇ ਬਾਖੂਬੀ ਢੰਗ ਨਾਲ ਲੜ ਕੇ ਸ਼ਹੀਦੀਆਂ ਪਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।